Yeah. ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ, ਇਸ ਸਥਾਨ ਤੇ ਤਿੰਨ ਦਿਨ ਦੇ ਮਹਾਨ ਗੁਰਮਤਿ ਰੂਹਾਨੀ ਸਮਾਗਮ ਮਨਾਏ ਜਾ ਰਹੇ ਨੇ। ਇਹਨਾਂ ਸਮਾਗਮਾਂ ਦੇ ਅੰਦਰ ਪਹਿਲੇ ਦਿਨ ਸ਼ੁੱਕਰਵਾਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਮਨਾਇਆ। ਅੱਜ ਪਿਆਰੇ ਮਹਾਂਪੁਰਸ਼ ਰਤਵਾੜਾ ਸਾਹਿਬ ਵਾਲਿਆਂ ਦੀ ਮਿੱਠੀ ਤੇ ਨਿੱਘੀ ਯਾਦ ਮਨਾਈ ਜਾ ਰਹੀ ਹੈ। ਆਉਣ ਵਾਲੇ ਕੱਲ ਨੂੰ ਐਤਵਾਰ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਮਨਾਏ ਜਾਣਗੇ। ਇਹਨਾਂ ਪਵਿੱਤਰ ਦਿਹਾੜਿਆਂ ਦੇ ਸੰਬੰਧ ਵਿੱਚ ਹੀ ਸਾਰੇ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਨੂੰ ਗੁਰੂ ਸ਼ਬਦ ਨਾਲ ਜੋੜਿਆ। ਅੱਜ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਹੁਣ ਤੱਕ ਕਰੀਬ 12 ਘੰਟੇ ਹੋਣ ਵਾਲੇ ਨੇ। ਜਿਨ੍ਹਾਂ ਦੇ ਅੰਦਰ ਆਸਾ ਜੀ ਦੀ ਵਾਰ, ਕਥਾ, ਕੀਰਤਨ, ਗੁਰੂ ਸੰਗਤਾਂ ਸਰਵਣ ਕਰ ਰਹੀਆਂ ਨੇ। ਕਰਨੀ ਕਮਾਈ ਵਾਲੇ ਮਹਾਂਪੁਰਖ ਵਿਦਵਾਨ ਰਾਗੀ ਜਥੇ, ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੀ ਸਿਫ਼ਤ ਸਲਾਹ ਕਰਕੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋੜਿਆ, ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ, ਉਹਨਾਂ ਸਾਹਿਬ ਤੋਂ ਆ ਕੇ ਦਰਸ਼ਨ ਦਿੱਤੇ ਨੇ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਭਾਈ ਈਸ਼ਰ ਸਿੰਘ ਜੀ ਦਰਬਾਰ ਸਾਹਿਬ ਤੋਂ ਆਏ ਰਾਗੀ ਜਥੇ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪਟਿਆਲੇ ਤੋਂ, ਡਾਕਟਰ ਸਰਬਜਿੰਦਰ ਸਿੰਘ ਜੀ ਔਰ ਬੀਬੀ ਚਾਲ, ਹੋਰ ਕਿੰਨੇ ਵਿਦਵਾਨ ਜਿਨ੍ਹਾਂ ਨੇ ਸਾਨੂੰ ਗੁਰਮੁਖ ਵਿਚਾਰਾਂ ਰਾਹੀਂ ਨਿਹਾਲ ਕੀਤਾ। ਹੁਣੇ ਥੋੜ੍ਹੇ ਸਮਾਂ ਪਹਿਲਾਂ ਸਤਿਕਾਰਯੋਗ ਰੰਧਾਵੇ ਵਾਲੇ ਮਹਾਂਪੁਰਸ਼ ਲੜੀਵਾਰ ਜੋ ਨਾਮ ਦੇ ਸਬਜੈਕਟ 'ਤੇ ਬੋਲ ਰਹੇ ਨੇ ਕਿ ਗੁਰਸਿੱਖਾਂ ਦੀ, ਗੁਰਮੁਖਾਂ ਦੀ ਕੀ ਅਵਸਥਾ ਹੈ, ਨਾਮ ਦੀਆਂ ਕਮਾਈਆਂ ਕਰਕੇ ਕਿਵੇਂ ਸਾਨੂੰ ਨਾਮ ਜਪਣਾ ਚਾਹੀਦਾ। ਹੁਣੇ ਹੁਣੇ ਸਤਿਕਾਰ ਜੋ ਸਰੂਰ ਵਾਲੇ ਮਹਾਂਪੁਰਸ਼ ਮੈਨੂੰ ਪੁੱਛਦੇ ਸੀ ਕਿ ਸਾਨੂੰ ਕਿੰਨਾ ਸਮਾਂ ਹੋ ਗਿਆ ਲੱਗਿਆ। ਮੈਂ ਕਿਹਾ ਜੀ ਤੇ ਮੈਨੂੰ ਵੀ ਨਹੀਂ ਪਤਾ। ਕਹਿੰਦੇ ਵੀ ਹਟਣਾ ਕਦੋਂ? ਮੈਂ ਕਿਹਾ ਜੀ ਮੈਨੂੰ ਇਹ ਵੀ ਨਹੀਂ ਪਤਾ, ਕਿਉਂਕਿ ਸਾਰੇ ਜਿੰਨੇ ਮਹਾਂਪੁਰਸ਼ ਹਨ, ਰੰਧਾਵੇ ਵਾਲੇ ਮਹਾਂਪੁਰਸ਼, ਸਰੂਰ ਵਾਲੇ ਮਹਾਂਪੁਰਸ਼, ਉਨਾ ਸਾਹਿਬ ਵਾਲੇ ਹੋਰ ਮਹਾਂਪੁਰਸ਼, ਇਹਨਾਂ ਸਾਰਿਆਂ ਮਹਾਂਪੁਰਸ਼ਾਂ ਦਾ ਹੀ ਪ੍ਰੋਗਰਾਮ ਹੈ ਸਾਧਸੰਗ, ਜਿੰਨੇ ਕੱਲ੍ਹ ਆਏ, ਅੱਜ ਆਏ ਜਾਂ ਆਉਣੇ। ਬਹੁਤ ਹੀ ਸਤਿਕਾਰ ਜੋ ਕਾਰਸ਼ਾਲੇ ਮਹਾਂਪੁਰਸ਼ ਬਿਰਧ ਸਰੀਰ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਡੀ ਬੇਨਤੀ ਕਰਕੇ ਇੱਥੇ ਪਹੁੰਚੇ ਨੇ। ਵੈਸੇ ਮੈਂ ਸਮਝਣਾ ਸੀ ਬੜੀ ਖੇਚਲ ਦਿੰਦੇ ਹਾਂ, ਪਰ ਉਹਨਾਂ ਦੇ ਆਉਣ ਦੇ ਨਾਲ ਸਾਨੂੰ ਬੜਾ ਹੌਂਸਲਾ ਹੋ ਜਾਂਦਾ। ਜਿਵੇਂ ਟਿੱਬੀ ਸਾਹਿਬ ਵਾਲੇ ਮਹਾਂਪੁਰਸ਼ ਨੇ, ਕਾਰਸ਼ਾਲੇ ਮਹਾਂਪੁਰਸ਼ ਅਨੰਦਗੜ੍ਹ ਸਾਹਿਬ ਤੋਂ ਨੇ, ਬਾਬਾ ਕਸ਼ਮੀਰਾ ਸਿੰਘ ਜੀ ਨੇ, ਹੋਰ ਕਿੰਨੇ ਮਹਾਂਪੁਰਸ਼। ਬੇਨਤੀ ਕਰਾਂ ਸਾਰੇ ਜਥਿਆਂ ਅਤੇ ਮਹਾਂਪੁਰਸ਼ਾਂ ਦਾ ਨਾਂ ਸ਼ਾਇਦ ਜਿਵੇਂ ਲਵਾਂ ਅਤੇ ਸਮਾਂ ਜਿਹੜਾ ਉਹ ਪੂਰਾ ਹੋ ਜਾਏਗਾ। ਮੈਨੂੰ ਇੱਕ ਬੈਠੇ ਗੱਲ ਯਾਦ ਆ ਗਈ, ਮੈਂ ਕੀ ਕਹਾਂ। ਅਤੇ ਆ ਬੇਟਾ ਸਤਨਾਮ ਸਿੰਘ ਦਾਸ ਦੇ ਛੋਟੇ ਭਾਈ ਬਾਬਾ ਗੁਰਦੀਪ ਸਿੰਘ ਦੇ ਬੇਟੇ, ਜਿਹਨੇ ਅੱਜ ਕੀਰਤਨ ਕੀਤਾ ਨਾ, ਜਦੋਂ ਛੋਟੇ ਜਿਹੇ ਸੀ, ਸਾਰਾ ਪਰਿਵਾਰ ਇੱਕ ਜਗ੍ਹਾ ਰਹਿੰਦਾ ਸੀ, ਅਤੇ ਜਦੋਂ ਇਕੱਲਿਆਂ ਕਿਸੇ ਪੁੱਛਣਾ ਕਿਹਦਾ ਬੇਟਾ, ਇਹਨੇ ਕਹਿਣਾ ਤੁਹਾਡਾ। ਜਦੋਂ ਚਾਚੇ ਪੁੱਛਣਾ ਕਿਹਦਾ ਬੇਟਾ ਹੈ ਤੁਹਾਡਾ, ਤਾਏ ਪੁੱਛਣਾ ਕਿਹਦਾ ਬੇਟਾ ਹੈ ਤੁਹਾਡਾ, ਤਾਈ ਪੁੱਛਣਾ ਕਿਹਦਾ ਬੇਟਾ ਹੈ ਤੁਹਾਡਾ, ਚਾਚੀ ਪੁੱਛਣਾ ਕਿਹਦਾ ਬੇਟਾ ਹੈ ਤੁਹਾਡਾ, ਜਦੋਂ ਸਾਰੇ ਪਰਿਵਾਰ ਦੇ ਬੈਠੇ ਪੁੱਛਣਾ ਵੀ ਕਿਹਦਾ ਬੇਟਾ ਹੈ, ਇਹਨੇ ਵੇਖਣਾ ਵੀ 10-12 ਮੇਰੇ ਦੁਆਲੇ ਨੇ, ਵੀ ਮੈਂ ਇਕੱਲੇ ਇਕੱਲੇ ਦਾ ਕੀ ਨਾਂ ਲਵਾਂਗਾ, ਅਤੇ ਇਹਨੇ ਕਹਿਣਾ ਜੀ ਸਾਰਿਆਂ ਦਾ। ਗੱਲ ਮੁੱਕ ਗਈ, ਸਾਰੇ ਪਰਿਵਾਰ ਦਾ ਛੋਟਾ ਜੀ ਬੇਟਾ ਸੀ, ਦਾਦੀ, ਦਾਦਾ, ਚਾਚੀ, ਤਾਏ ਸਾਰੇ। ਤੇ ਮੈਨੂੰ ਯਾਦ ਆ ਗਿਆ ਕਿ ਮੈਂ ਸਾਰੇ ਮਹਾਂਪੁਰਸ਼ਾਂ ਨੂੰ ਸੀਸ ਝੁਕਾਉਂਦਾ ਜਿਨ੍ਹਾਂ ਦੇ ਨਾਮ ਬੇਨਤੀ ਕੀਤੀ ਜਾਂ ਰਹਿ ਵੀ ਗਿਆ। ਕਈ ਵਾਰ ਮਨ ਵਿੱਚ ਮਹਿਸੂਸ ਹੁੰਦਾ ਹੈ ਕਿ ਆਹ ਮਹਾਂਪੁਰਸ਼ ਆਏ ਸੀ, ਉਹਨਾਂ ਦਾ ਦਾਸ ਨਾਂ ਨਹੀਂ ਬੋਲ ਸਕਿਆ। ਸਰੂਰ ਵਾਲੇ ਮਹਾਂਪੁਰਸ਼ ਅੱਜ ਕਹਿੰਦੇ ਸੀ ਸਟੇਜ 'ਤੇ ਨਹੀਂ ਜਾਣਾ, ਕਿਉਂਕਿ ਸਰੀਰ ਕਾਫੀ ਢਿੱਲਾ ਰਿਹਾ, ਕਹਿੰਦੇ ਸੀ ਪੌੜੀ 'ਤੇ ਪੈਰ ਨਹੀਂ ਰੱਖ ਸਕਦੇ। ਮੈਂ ਕਿਹਾ ਜੀ ਰੈਂਪ ਬਣਿਆ, ਦੋ ਸਿੰਘ ਸਹਿਜ ਸਹਿਜ ਲੈ ਜਾਣਗੇ। ਕਹਿੰਦੇ ਨੇ ਔਖਾ ਹੈ, ਸਰੀਰ ਢਿੱਲ ਹੈ। ਹੁਣ ਜੇ ਸਟੇਜ 'ਤੇ ਨਾ ਆਉਂਦੇ, ਕੀਰਤਨ ਨਹੀਂ ਸੀ ਹੋਣਾ, ਜਥੇ 'ਤੇ ਕਰਨਾ ਸੀ, ਪਰ ਸਾਡੇ ਅੰਦਰ ਸੀ ਵੀ ਮਹਾਂਪੁਰਸ਼ਾਂ ਤੋਂ ਕਰਾਈਏ। ਦਤਵਾੜਾ ਸਾਹਿਬ ਵੀ, ਦਤਵਾੜਾ ਸਾਹਿਬ ਮਹਾਂਪੁਰਸ਼ ਇਹਨਾਂ ਨੂੰ ਵਚਨ ਕਰਿਆ ਕਰਦੇ ਸੀ ਕਿ ਆਪ ਜ਼ਰੂਰ ਕਰੋ, ਸੰਗਤਾਂ ਦੇ ਅੰਦਰ ਪਿਆਰ ਹੈ, ਚਾਹ ਹੈ ਵਚਨ ਸੁਣ ਦਾ। ਔਰ ਮੈਨੂੰ ਭਰੋਸਾ ਸੀ ਕਿ ਜਦੋਂ ਜੇ ਸਹਿਜ ਸਹਿਜ ਮਹਾਂਪੁਰਸ਼ ਸਟੇਜ 'ਤੇ ਪਹੁੰਚ ਗਏ ਤਾਂ ਕੀਰਤਨ ਜ਼ਰੂਰ ਕਰਨਗੇ। ਮਹਾਤਮਾ ਬੁੱਧ ਇੱਕ ਜਗ੍ਹਾ ਗਏ ਅਤੇ ਉੱਥੇ ਇੱਕ ਰਾਜੇ ਦਾ ਹਾਥੀ ਸੀ, ਅਤੇ ਉਹ ਜੰਗਾਂ ਦੇ ਵਿੱਚ ਬੜੀ ਜਿੱਤ ਪ੍ਰਾਪਤ ਕਰਦਾ ਸੀ ਹਾਥੀ। ਜਦੋਂ ਬਿਗਲ ਵੱਜਣਾ ਨਾ, ਤੇ ਉਸ ਹਾਥੀ ਨੇ ਜੰਗ ਦੇ ਵਿੱਚ ਜੂਝਣਾ ਤੇ ਫਤਿਹ ਹੋਣੀ, ਬੜਾ ਨਾਂ ਸੀ ਉਹਦਾ ਤੇ ਸਮਾਂ ਆਇਆ ਤੇ ਹਾਥੀ ਬੁੱਢਾ ਹੋ ਗਿਆ, ਬਿਰਧ ਹੋ ਗਿਆ। ਉਹ ਜਿਹੜੇ ਤਲਾਬ ਚ ਰੋਜ਼ ਹਾਥੀ ਨਹਾਉਂਦਾ ਸੀ, ਪਰਵਾਹ ਨਹੀਂ ਸੀ, ਚਿੱਕੜ ਗਾਰੇ ਦੇ ਇੱਕ ਵਿੱਚ ਫਸ ਗਿਆ। ਜਦ ਫਸ ਗਿਆ ਤੇ ਨਿਕਲੇ ਨਾ ਬਿਲਕੁਲ। ਉੱਥੇ ਆਏ ਸੀ ਮਹਾਤਮਾ ਬੁੱਧ ਤੇ ਕਹਿੰਦੇ ਹਾਥੀ ਬੜਾ ਚੰਗਾ ਸੀ, ਹਾਥੀ ਫਸ ਗਿਆ ਕਿਉਂਕਿ ਬਿਰਧ ਹੋ ਗਿਆ, ਉਹ ਤਾਕਤ ਨਹੀਂ ਰਹੀ। ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਦੀ ਤੁਸੀਂ ਕਿਰਪਾ ਕਰੋ। ਉਹਨਾਂ ਦਾ ਇੱਕ ਸੇਵਕ ਸੀ ਜਿਹੜਾ ਪਹਿਲਾਂ ਹਾਥੀ ਵਾਂ ਰਿਹਾ ਸੀ ਤੇ ਫਿਰ ਸੇਵਕ ਬਣਿਆ ਸੀ, ਉਹ ਕਹਿੰਦੇ ਇਹ ਕੰਮ ਆ ਕਰ ਦੇਗਾ ਸਾਰੇ। ਉਹਨੇ ਪੁੱਛਿਆ ਵੀ ਤੁਸੀਂ ਮੈਨੂੰ ਹਾਥੀ ਦੇ ਬਾਰੇ ਦੱਸੋ। ਦੱਸਿਆ ਗਿਆ ਰਾਜੇ ਦੇ ਵਜ਼ੀਰਾਂ ਵੱਲੋਂ, ਅਹਿਰਕਾਰਾਂ ਵੱਲੋਂ, ਵੀ ਇਹਨੇ ਬੜੇ ਬੜੇ ਜੰਗ ਫਤਿਹ ਕੀਤੇ ਆ, ਕਿਤੇ ਹਾਰ ਨਹੀਂ ਖਾਧੀ, ਚਾਹੇ ਘੋੜੇ ਆ ਗਏ ਚਾਹੇ ਹਾਥੀ ਆ ਗਏ ਸਾਹਮਣੇ। ਜਦ ਬਿਗਲ ਵੱਜ ਜਾਂਦਾ ਸੀ ਨਾ ਤੇ ਇਹ ਜੰਗ ਚ ਬੜਾ ਜੂਝਦਾ ਸੀ, ਉਹ ਕਹਿਣ ਲੱਗਾ ਤੇ ਫਿਰ ਕੰਮ ਹੀ ਸੌਖਾ ਹੈ, ਆਪਾਂ ਬਿਗਲ ਵਜਾ ਦਿੰਦੇ ਹਾਂ। ਜਦ ਉਹਨੇ ਜੰਗ ਦਾ ਬਿਗਲ ਵਜਾਇਆ ਤੇ ਜਿਹੜਾ ਹਾਥੀ ਫਸਿਆ ਸੀ ਨਾ ਉਹਨੂੰ ਭੁੱਲ ਗਿਆ ਸਭ ਕੁਛ, ਮੈਂ ਬੁੱਢਾ ਹੋ ਗਿਆ। ਉਹ ਮਾਰਦਾ ਛਾਲਾਂ ਬਾਹਰ ਆ ਗਿਆ, ਉਹਨੂੰ ਭੁੱਲ ਗਿਆ। ਤੇ ਮੈਨੂੰ ਇਹ ਸੀ ਵੀ ਜਦੋਂ ਸਰੂਰ ਵਾਲੇ ਮਹਾਂਪੁਰਸ਼ਾਂ ਨੇ ਹੋਰ ਮਹਾਂਪੁਰਸ਼ਾਂ ਦਾ ਕਥਾ ਕੀਰਤਨ ਸੁਣਿਆ ਤੇ ਇਹਨਾਂ ਨੂੰ ਸਭ ਕੁਛ ਭੁੱਲ ਜਾਣਾ ਵੀ ਅਸੀਂ ਢਿੱਲੇ ਹਾਂ, ਜ਼ਰੂਰ ਕੀਰਤਨ ਹੋਏਗਾ। ਬਹੁਤ ਬਹੁਤ ਸਤਿਕਾਰ, ਧੰਨਵਾਦ, ਨਮਸਕਾਰ ਸਾਰੇ ਮਹਾਂਪੁਰਸ਼ਾਂ ਨੂੰ। ਆਓ ਪਿਆਰੇ ਮਹਾਂਪੁਰਸ਼ਾਂ ਦੇ ਜੀਵਨ ਨਮਸਕਾਰ ਕਰੀਏ। ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਉਹਨਾਂ ਮਹਾਂਪੁਰਸ਼ਾਂ ਦੀ ਜਿਨ੍ਹਾਂ ਨੇ ਜੀਵਨ ਬਖਸ਼ਿਆ ਤੇ ਸ਼ਬਦ ਗੁਰੂ ਨਾਲ ਜੋੜਿਆ। ਆ ਸੰਗਤਾਂ ਕਿੱਥੋਂ ਕਿੱਥੋਂ ਚੱਲ ਕੇ ਆਈਆਂ, ਕੇਵਲ ਪੰਜਾਬ ਜਾਂ ਇੱਕ ਅੱਧੀ ਸਟੇਟ ਹੋਰ ਨਹੀਂ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ, ਇੰਗਲੈਂਡ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਅਫਰੀਕਾ, ਹੋਰ ਬੰਬੇ, ਕਲਕੱਤੇ, ਕਿੱਥੇ ਕਿੱਥੋਂ ਗੁਰੂ ਪਿਆਰ ਦੀ ਸੰਗਤਾਂ ਪਹੁੰਚੀ ਹੈ। ਹੁਣੇ ਪਤਾ ਲੱਗਾ ਰਾਜਸਥਾਨ ਤੋਂ ਸੰਗਤ ਹੁਣੇ ਆਈ ਹੈ। ਇਹ ਸਾਰੀਆਂ ਸੰਗਤਾਂ ਇਹ ਜੋ ਸਮਾਗਮ ਮਨਾ ਰਹੇ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੇ ਮਹਾਂਪੁਰਸ਼ਾਂ ਦੀ ਯਾਦ ਉਸ ਪਿਆਰ ਵਿੱਚ ਆਈਆਂ ਨੇ, ਕਿਉਂਕਿ ਸਾਨੂੰ ਗੁਰੂ ਸਾਹਿਬ ਦੇ ਦਿਹਾੜੇ ਪਿੱਤਰ ਜ਼ਰੂਰ ਮਨਾਉਣੇ ਚਾਹੀਦੇ। ਅਸੀਂ ਤਾਂ ਇਕੱਠੇ ਰੱਖਦੇ ਹਾਂ ਕਿ ਮਹੀਨੇ ਦੋ ਮਹੀਨੇ ਬਾਅਦ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਕੱਠੀਆਂ ਨਹੀਂ ਹੋ ਸਕਦੀ, ਇਸ ਕਰਕੇ ਅਸੀਂ ਇਕੱਠਾ ਤਿੰਨ ਚਾਰ ਦਾ ਪ੍ਰੋਗਰਾਮ ਰੱਖਦੇ। ਅੱਜ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ। ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ। ਜਿਸ ਦਾ ਜਨਮ ਹੈ ਉਸ ਦਾ ਮਰਨ ਵੀ ਹੈ, ਤੇ ਜਿਸ ਦਾ ਜਨਮ ਤੋਂ ਰਹਿਤ ਹੈ ਉਹ ਮਰਨ ਤੋਂ ਵੀ ਰਹਿਤ ਹੈ। ਜਨਮ ਮਰਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਤੇ ਅਕਾਲ ਪੁਰਖ ਦਾ ਹੀ ਸਰੂਪ ਸਤਿਗੁਰੂ, ਤੇ ਜਿਹੜੇ ਅਕਾਲ ਪੁਰਖ ਵਿੱਚ ਅਭੇਦ ਹੋ ਗਏ ਪਿਆਰੇ, ਉਹ ਵੀ ਜਨਮ ਮਰਨ ਤੋਂ ਰਹਿਤ ਹੈ। ਐਸੇ ਮਹਾਂਪੁਰਸ਼ ਬ੍ਰਹਮ ਗਿਆਨੀ ਜਿਨ੍ਹਾਂ ਨੇ ਸਾਰਾ ਜੀਵਨ ਪਰਪਕਾਰ ਦੇ ਲੇਖੇ ਲਾਏ, ਔਰ ਏਡਾ ਸਰਲ ਜੀਵਨ ਮਹਾਂਪੁਰਸ਼ਾਂ ਦਾ ਸਹਿਜ ਦਾ, ਡਾਕਟਰ ਸਵਾਮੀ ਰਾਮ ਜੀ ਵਰਲਡ ਫੇਮ ਦੇ ਯੋਗੀ ਹੋਏ ਨੇ, ਤੇ ਜਦ ਪਹਿਲੀ ਵਾਰ ਮਿਲਾਪ ਹੋਇਆ ਨਾ ਤੇ ਦਾਸ ਕੋਲ ਸੀ ਜਦੋਂ ਦਰਖਤਾਂ ਥੱਲੇ ਬੈਠੇ, ਤੇ 15 ਕੁ ਮਿੰਟ ਬਾਅਦ ਮਹਾਂਪੁਰਸ਼ਾਂ ਨੇ ਜਦ ਬਚਨ ਕੀਤਾ ਤੇ ਸਵਾਮੀ ਡਾਕਟਰ ਰਾਮ ਜੀ ਇਸ ਤਰ੍ਹਾਂ ਹੱਥ ਲਾ ਕੇ ਕਹਿੰਦੇ, ਹਮ ਗਲੇ ਤੱਕ ਭਰੇ ਹੋਏ, ਹਮ ਦੁਖੀ ਹੈ, ਦਿਲ ਕਰਦਾ ਸਰੀਰ ਛੋੜ ਦੇ। ਮਹਾਂਪੁਰਸ਼ ਕਹਿੰਦੇ, ਸਵਾਮੀ ਜੀ ਸਰੀਰ ਛੱਡਣ ਦੀ ਲੋੜ ਨਹੀਂ, ਆ ਉੱਠੋ, ਕਬਰ ਚ ਲੈ ਗਏ, ਇੱਕ ਘੰਟਾ ਜਦ ਬਚਨ ਹੋਏ ਹੱਸਦੇ ਹੋਏ ਬਾਹਰ ਨਿਕਲੇ ਤੇ ਜਿਹੜਾ ਉਹਨਾਂ ਨੇ ਬਚਨ ਕੀਤਾ, ਕਹਿੰਦੇ ਜ਼ਿੰਦਗੀ ਮੇ ਬਹੁਤ ਸੰਤ ਮਿਲੇ ਦੇਖੇ, ਹਿਮਾਲਿਆ ਦਾ ਕੋਈ ਸੰਤ ਨਹੀਂ ਛੱਡਿਆ, ਪਰ ਹਮੇ ਆਜ ਏਕ ਸੰਤ ਮਿਲੇ ਹੈ ਗੁਰੂ ਨਾਨਕ ਸਾਹਿਬ ਕੇ ਘਰ ਕੇ, ਜਿਹਨੇ ਸੰਤ ਕਹਿਤੇ ਹੈ। ਐਸਾ ਸਰਲ ਜੀਵਨ, ਹਮਨੇ ਬਹੁਤ ਬੜਾ ਖਜ਼ਾਨਾ ਲੁੱਟਾ ਹੈ, ਜੇ ਤੂੰ ਪਿਆਰ ਕੇ ਸਾਗਰ ਹੈ, ਸਵਾਮੀ ਡਾਕਟਰ ਰਾਮ ਜੀ ਕਹਿੰਦੇ। ਔਰ ਸਵਾਮੀ ਡਾਕਟਰ ਰਾਮ ਜੀ ਦੇ ਉੱਤੇ ਅਸਰ ਮਹਾਂਪੁਰਸ਼ਾਂ ਦਾ ਇੰਨਾ ਹੋਇਆ ਕਿ ਚੜ੍ਹਾਈ ਕਰਨ ਤੋਂ ਕੁਛ ਸਮਾਂ ਪਹਿਲਾਂ ਮਹਾਂਪੁਰਸ਼ਾਂ ਨਾਲ ਬਚਨ ਕਰਦੇ ਹੈ ਕਿ ਮੈਂ ਖੰਡੇ ਬਾਟ ਦਾ ਅਮਰ ਛੱਕ ਕੇ ਗੁਰਸਿੱਖੀ ਵਿੱਚ ਆਉਣਾ ਹੈ। ਦੇਖੋ, ਇੱਕ ਯੋਗੀ ਮਹਾ ਤਪਸਵੀ ਜਿਨ੍ਹਾਂ ਨੇ ਸਮਝਿਆ ਕਿ ਮੈਂ ਸਮਰੱਥ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ, ਪਰ ਕਾਰਨ ਕੀ ਬਣਿਆ, ਸਰੀਰ ਢਿੱਲਾ ਹੋ ਗਿਆ, ਉਹ ਸਮਾਂ ਨਾ ਬਣ ਸਕਿਆ, ਲੇਕਿਨ ਉਹਨਾਂ ਦੀ ਅੰਤਮ ਇੱਛਾ ਇਹ ਰਹੀ। ਇੰਨਾ ਅਸਰ ਹੋਇਆ ਮਹਾਂਪੁਰਸ਼ਾਂ ਦਾ। ਐਸੇ ਮਹਾਂਪੁਰਸ਼ ਜਿਨ੍ਹਾਂ ਦਾ ਬੜਾ ਪਿਆਰਾ ਤੇ ਸਰਲ ਜੀਵਨ, ਕੋਈ ਭੇਖ ਨਹੀਂ ਸਾਰੀ ਜ਼ਿੰਦਗੀ ਪਾਇਆ। ਸਨ 88 ਵਿੱਚ ਸਿੰਘਾਂ ਨੂੰ ਚੋਲੇ ਪਵਾਏ, ਆਪ ਸਵਾ ਕੇ, ਭਾਈ ਤੁਸੀਂ ਸਟੇਜਾਂ ਤੇ ਜਾਣਾ ਸਥਾਨ ਹੈ, ਲੇਕਿਨ ਆਪ ਜ਼ਿਆਦਾ ਕੁੜਤੇ ਪਜਾਮੇ ਵਿੱਚ ਰਹੇ। ਭਾਈ ਹਰਜਿੰਦਰ ਸਿੰਘ ਸੰਗਤ ਵਿੱਚ ਬੈਠੇ ਨੇ, ਮੱਝਾਂ ਸੇਵਾ ਕਰਦੇ ਰਹੇ ਨੇ। ਇੱਕ ਦਿਨ ਫੋਟੋ ਦੇਖ ਕੇ ਮਨ ਵਿੱਚ ਆਇਆ, ਸੰਤਾਂ ਦੇ ਗਲ ਬੜੇ ਬੜੇ ਕੀਮਤੀ ਚੋਲੇ ਹੁੰਦੇ ਨੇ, ਪਰ ਸਾਡੇ ਸੰਤ ਸਾਦੇ ਜੇ ਨੇ, ਪਤਾ ਨਹੀਂ ਪਾਰ ਲਾਉਣਗੇ ਕਿ ਨਹੀਂ, ਕਿਉਂਕਿ ਕੁੜਤਾ ਪਜਾਮਾ ਪਾਇਆ, ਫੋਟੋ ਵੀ ਹੋ ਸਕੀ।
ਜਦ ਇਹ ਸਾਈਕਲ ਤੇ ਕੋਠੀ ਆਏ ਨਾ, ਇਹ ਭਾਈ ਸੰਦੇਸ਼
ਕੋਲ ਜਿਹੜੇ ਮਹਾਂਪੁਰਸ਼ਾਂ ਦੇ ਬਰਤਨ ਸੀ ਆਉਂਦੇ ਰਹੇ, ਸਾਰੇ ਸਿੰਘਾਂ ਦੇ ਚੋਲੇ, ਹੁਣ ਤੱਕ ਪਰਿਵਾਰ ਸੇਵਾ ਕਰਦਾ, ਔਰ ਬਰਕਤਾਂ ਵੀ ਸੱਚੇ ਪਾਤਸ਼ਾਹ ਨੇ ਪਾਈਆਂ। ਮਹਾਂਪੁਰਸ਼ ਕਹਿੰਦੇ ਭਾਈ ਸੁਖਦੇਵ ਸਿੰਘ ਇੱਕ ਸਾਡਾ ਵੀ ਚੋਲਾ ਸੀ ਆਉਂਦੇ, ਹੱਸ ਕੇ ਕਹਿੰਦੇ, ਕਹਿੰਦੇ ਜੀ ਆਪ ਜੀ ਨੇ ਚੋਲਾ ਸਵਾਉਣਾ। ਕਹਿੰਦੇ ਹੈ, ਕਈਆਂ ਨੂੰ ਸ਼ੱਕ ਹੈ ਵੀ ਕੁੜਤਾ ਪਜਾਮਾ ਰੱਖਦੇ ਹੈ, ਹੈ ਖਾ ਚੋਲਾ ਨਹੀਂ ਪਾਉਂਦੇ, ਪਤਾ ਨਹੀਂ ਪਾ ਲਾਉਣਗੇ ਕਿ ਨਹੀਂ। ਭਾਈ ਸੁਖਦੇਵ ਸਿੰਘ ਕਹਿੰਦੇ ਜੀ ਕੌਣ ਕਹਿੰਦਾ, ਤੇ ਭਾਈ ਹਰਜਿੰਦਰ ਸਿੰਘ ਬੈਠੇ ਸੀ, ਕਹਿੰਦੇ ਆ ਕਹਿੰਦਾ, ਅਰੇ ਬੈਠਾ। ਭਾਵ ਜ਼ਿੰਦਗੀ ਐਸੀ ਸਰਲ, ਬਚਪਨ ਦੇ ਵਿੱਚ ਸਰੀਰ ਜਦ ਬਚਪਨ ਸੀ, ਉਸ ਵੇਲੇ ਵੀ ਖੇਤੀ ਕੀਤੀ, ਫੇਰ ਸਰਵਿਸ ਕੀਤੀ ਫੌਜ ਦੇ ਵਿੱਚ, ਯੂਪੀ ਦੇ ਵਿੱਚ ਫਾਰਮ ਖੇਤੀ ਕੀਤੀ, ਪਰ ਉਸ ਦੇ ਨਾਲ ਸਾਰਾ ਜੀਵਨ ਆਖਰੀ ਸਵਾਸ ਤੱਕ ਸਿੱਖੀ ਦਾ, ਗੁਰਮਤ ਦਾ ਪ੍ਰਚਾਰ ਕੀਤਾ, ਔਰ ਦੁਨੀਆਂ ਦੇ ਅੰਦਰ ਇੱਕ ਮਿਸਾਲ ਪੈਦਾ ਕੀਤੀ ਕਿ ਜੇ ਖੇਤੀ ਕਰਨੀ ਹੈ ਤੇ ਇਸ ਤਰ੍ਹਾਂ ਨਹੀਂ ਕਰੋ, ਸੱਚੀ ਕਿਰਤ। ਜੇ ਸਰਵਿਸ ਕਰਨੀ ਹੈ ਫੌਜ ਵਿੱਚ ਤਾਂ ਸੈਕਟਰੀ, ਤਾਂ ਇਸ ਤਰ੍ਹਾਂ ਦੀ ਸਰਵਿਸ ਹੋਣੀ ਚਾਹੀਦੀ ਹੈ। ਡਿਊਟੀ ਵਿੱਚ ਕਿਵੇਂ ਪੱਕੇ,
ਕਿਸੇ ਨੇ ਪੁੱਛਿਆ ਡਿਊਟੀ 8
ਤੁਸੀਂ 16-16 ਘੰਟੇ ਲੱਗੇ ਰਹਿੰਦੇ ਹੋ। ਹੁਣ ਮਹਾਂਪੁਰਸ਼ਾਂ ਦਾ ਲਿਬਾਸ ਕੀ ਸੀ ਪਹਿਲਾਂ, ਪੈਂਟ ਸ਼ਰਟ, ਆ ਕੁੜਤਾ ਪਜਾਮਾ ਵੀ ਬਾਅਦ, ਕਦੀ ਕੁੜਤਾ ਪਜਾਮਾ ਫਾਰਮ ਤੇ ਪਾਉਂਦੇ, ਕਰੀਬ 82-83 ਤੋਂ ਬਾਅਦ ਜਾ ਕੇ ਕੁੜਤਾ ਪਜਾਮਾ ਪਾਇਆ, ਔਰ ਪਹਿਲਾਂ ਕਿਤੇ ਹੀ ਪਾਉਂਦੇ, ਨਹੀਂ ਤੇ ਪੈਂਟ ਸ਼ਰਟ ਹੁੰਦੀ ਜਦੋਂ ਕੀਰਤਨ ਵੀ ਕਰਦੇ ਮਹਾਂਪੁਰਸ਼। ਤੇ ਜਦ ਡਿਊਟੀ ਕਰਦੇ ਸੀ ਸੈਟਰ, ਕਿਸੇ ਨੇ ਕਿਹਾ ਡਿਊਟੀ 8 ਘੰਟੇ ਦੀ ਹੈ, ਤੁਸੀਂ 16-16 ਘੰਟੇ ਲੱਗੇ ਰਹਿੰਦੇ ਹੋ। ਮਹਾਂਪੁਰਸ਼ਾਂ ਨੇ ਕਿਹਾ ਕਿਸੇ ਦਾ ਜਿਹੜਾ ਧਰਮ ਸਥਾਨ ਹੈ ਨਾ, ਉਹ 100 ਫੁੱਟ ਜਾਂ 100 ਗਜ ਜਾਂ 50 ਗਜ ਦਾ, ਵੀ ਰੱਬ ਇੱਥੇ ਰਹਿੰਦਾ, ਪਰ ਮੇਰੇ ਵਾਸਤੇ ਇਹ ਸਾਰਾ ਹੀ ਸੰਸਾਰ ਉਸ ਪਰਮੇਸ਼ਰ ਦਾ ਹੈ। ਮੈਂ ਸਮਾਂ ਨਹੀਂ ਗਿਣਦਾ, ਜੇ ਕਿਤੇ ਹੜ ਆ ਕੇ ਨੁਕਸਾਨ ਹੋ ਗਿਆ, ਮੈਨੂੰ ਦੁੱਖ ਹੋਏਗਾ ਕਿ ਮੇਰੀ ਇੱਥੇ ਡਿਊਟੀ ਸੀ, ਔਰ ਐਸੀ ਡਿਊਟੀ ਕੀਤੀ, ਸਾਰੇ ਹੈਰਾਨ ਹੋ ਗਏ ਕਿ ਚਾਰ ਬੰਦਿਆਂ ਦਾ ਕੰਮ ਕੱਲਿਆਂ ਨੇ ਕਰਕੇ ਦਿਖਾਇਆ। ਇੱਕ ਐਸਾ ਜੀਵਨ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਆਪ ਜੀ ਦੇ ਜੀਵਨ ਚ ਹਰ ਵੇਲੇ ਝਲਕਾਂ ਪੈਂਦੀਆਂ। ਇੱਕ ਗੁਣ ਨਹੀਂ, ਸਾਰੇ ਗੁਣ ਮਹਾਂਪੁਰਸ਼ਾਂ ਦੇ, ਔਰ ਆਪ ਜੀਆਂ ਦੀ ਅਵਸਥਾ 16 ਸਾਲ ਦੀ ਉਮਰ ਵਿੱਚ ਜਦੋਂ ਰਾਣਾ ਸਾਹਿਬ ਦੇ ਮਹਾਂਪੁਰਸ਼ਾਂ ਨੂੰ ਪਹਿਲੀ ਵਾਰ ਮਿਲੇ ਨੇ ਤੇ ਜਿਹੜੇ ਬਚਨ ਹੋਏ ਨਾ, ਤੇ ਰਾਣਾ ਸਾਹਿਬ ਦੇ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ ਸੀ, ਅੱਜ ਇੱਕ ਸੁਹਾਗਣ ਦਾ ਸੁਹਾਗਣ ਨਾਲ ਮਿਲਾਪ ਹੋਇਆ। ਇਹ ਬਚਨ ਰਾਣਾ ਸਾਹਿਬ ਦੇ ਮਹਾਂਪੁਰਸ਼ਾਂ ਨੇ, ਭਾਵੇਂ ਆਪ ਜੀਆਂ ਨੂੰ ਹੋਰ ਵੀ ਕਈ ਪੂਰਨ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ, ਪਰ ਆਪ ਜੀਆਂ ਦਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜੇ ਕੋਈ ਮਹਾਂਪੁਰਸ਼ ਤੇ ਉਹ ਰਾਣਾ ਸਾਹਿਬ ਆ। ਆਖਰੀ ਸਮੇਂ ਸਟੇਜ ਤੇ ਜਿਹੜੇ ਬਚਨ ਕੀਤੇ ਨਾ ਸਮਾਗਮ ਚ, ਆਪ ਜੀ ਬੈਠੇ ਆਪ ਜੀ ਨੇ ਸੁਣੇ ਹੋਣਗੇ। ਇੱਕ ਪਾਸੇ ਗੁਰੂ ਪਿਆਰੀ ਸੰਗਤ ਹੈ, ਇੱਕ ਪਾਸੇ ਮੇਰਾ ਪਿਆਰਾ ਹੈ। ਜਦੋਂ ਮੇਰੇ ਪਿਆਰੇ ਦਾ ਹੁਕਮ ਆਇਆ ਨਾ, ਇਹ ਕਿਉਂ ਗਏ? ਸੰਗਤਾਂ ਨਹੀਂ ਸੀ ਚਾਹੁੰਦੀਆਂ ਵੀ ਇਹ ਸੋਹਣੇ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾਣ, ਇਹ ਨਾ ਹੋਵੇ। ਅਸੀਂ ਇਹਨਾਂ ਦੇ ਦਰਸ਼ਨ ਬਚਨ ਸੁਣਦੇ ਰਹੀਏ। ਜਦੋਂ ਬਾਰ ਬਾਰ ਸੰਗਤਾਂ ਕਹਿੰਦੀਆਂ ਤੇ ਮਹਾਂਪੁਰਸ਼ਾਂ ਨੇ ਸਟੇਜ ਤੇ ਬਚਨ ਕੀਤਾ, ਇੱਕ ਪਾਸੇ ਸੰਗਤ ਹੈ, ਇੱਕ ਪਾਸੇ ਮੇਰਾ ਪਿਆਰਾ, ਮੈਂ ਆਪਣੇ ਪਿਆਰੇ ਦਾ ਹੁਕਮ ਨਹੀਂ ਮੋੜ ਸਕਦਾ, ਜਦ ਮੇਰੇ ਹੁਕਮ ਆਇਆ ਮੈਂ ਸੰਗਤਾਂ ਕੋਲੋਂ ਖੇਵਾ ਮੰਗ ਲਾਂਗਾ। ਦੇਖੋ ਇੰਨਾ ਪਿਆਰ। ਔਰ ਜਦ ਰਾਣਾ ਸਾਲੇ ਮਹਾਂਪੁਰਸ਼ਾਂ ਦੇ ਬਚਨ ਕਰਦੇ ਨਾ, ਤੇ ਅੱਖਾਂ ਚੋਂ ਪਿਆਰ ਦਾ ਜਲ ਤੁਰ ਪੈਂਦਾ। ਐਸਾ ਵਿਰਾਗ, ਐਸਾ ਪਿਆਰ ਸੀ ਉਹਨਾਂ ਮਹਾਂਪੁਰਸ਼ਾਂ ਨੇ। ਕਿਹਾ ਇੱਕ ਸੁਹਾਗਣ ਨਾਲ ਸੁਹਾਗਣ ਦਾ ਮਿਲਾਪ ਹੋਇਆ। ਜਦ 1973 ਵਿੱਚ ਰਾਣਾ ਸਾਲੇ ਮਹਾਂਪੁਰਸ਼ ਯੂਪੀ ਗਏ ਨੇ ਤੇ ਕਈ ਜਗ੍ਹਾ ਦੁਆਲ ਲੱਗੇ, ਹਜ਼ਾਰਾਂ ਪੇਮੀਆਂ ਨੇ ਅਮਰ ਛਕਿਆ, ਤੇ ਇੱਕ ਦਿਨ ਮਹਾਂਪੁਰਸ਼ ਕਹਿੰਦੇ ਰਾਣਾ ਸਾਲੇ ਚਲੋ ਆਪਣੇ ਫਾਰਮ ਤੇ ਵੇਖੋ, ਕਿਉਂਕਿ ਦਤਵਾੜਾ ਸਾਹਿਬ ਮਹਾਂਪੁਰਸ਼ਾਂ ਦੇ ਲਿਸਟ ਵਿੱਚ ਨਾਂ ਨਹੀਂ ਸੀ ਲਿਖਿਆ, ਦੂਜਿਆਂ ਨੇ ਘਰ ਚਰਨ ਪੁਆਰੇ। ਕਈ ਸਮਝਦੇ ਵੀ ਪਤਾ ਨਹੀਂ ਕੀ ਗੱਲ ਹੈ, ਪਰ ਮਹਾਂਪੁਰਸ਼ਾਂ ਦੇ ਅੰਦਰ ਸੀ ਵੀ ਇਹ ਫਾਰਮ, ਇਹ ਘਰ ਸਾਡਾ ਨਹੀਂ, ਮਹਾਂਪੁਰਸ਼ਾਂ ਦਾ ਹੈ, ਤੇ ਆਪਣੇ ਘਰ ਜਦੋਂ ਮਰਜ਼ੀ ਕੋਈ ਜਾਵੇ। ਹੁਣ ਕਿਸੇ ਨੂੰ ਕਹੀਦਾ ਕਿ ਹੁਣ ਤੁਸੀਂ ਆਪਣੇ ਘਰ ਜਾਓ ਜੀ, ਘਰ ਦਾ ਮਾਲਕ ਜਦੋਂ ਮਰਜ਼ੀ ਜਾਵੇ, ਜਦੋਂ ਮਰਜ਼ੀ ਆਵੇ। ਆਪ ਮੌਜ ਚ ਆ ਕੇ ਮਹਾਂਪੁਰਸ਼ ਰਾਣਾ ਸਾਹਿਬ ਕਹਿੰਦੇ ਚਲੋ ਆਪਣੇ ਫਾਰਮ ਤੇ ਚੱਲੀਏ। ਜਦੋਂ ਜਾ ਕੇ ਗੱਡੀ ਤੋਂ ਉਤਰੇ, ਕੋਠੀ ਦੇ ਨੇੜੇ ਪਾਖੜ ਦਾ ਦਰਖਤ ਹੈ, ਅਜੇ ਵੀ ਹੈ, ਇੱਕ ਪਾਸੇ ਟਿਊਲ ਪਾਖੜ ਜਿੱਥੇ ਮਹਾਂਪੁਰਸ਼ ਬੈਠਿਆ ਕਰਨ, ਹੁਣ ਪਿਲਕਣ ਵੀ ਕਹਿੰਦੇ ਉਸੇ ਤਰ੍ਹਾਂ ਦੀ ਪਾਖੜ ਵੀ। ਉੱਥੇ ਜਾ ਕੇ ਜਦ ਗੱਡੀ ਤੋਂ ਉਤਰੇ ਤੇ ਨਿਗਾਹ ਮਾਰੀ ਫਾਰਮ ਵੱਲ, ਤੇ ਕਣਕ ਦੀ ਫਸਲ ਸੀ ਉਸ ਵੇਲੇ, ਤੇ ਮਹਾਂਪੁਰਸ਼ ਰਾਣਾ ਸਾਹਿਬ ਨੇ ਕੀ ਬਚਨ ਕੀਤਾ? ਆਪ ਜੀਆਂ ਦਾ ਨਾਂ ਲੈ ਕੇ ਕਹਿੰਦੇ ਫਕੀਰੀ ਤੇਰੀ, ਫਕੀਰੀ ਤੇਰੀ, ਫਕੀਰੀ ਤੇਰੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਐਸਾ ਜੀਵਨ ਮਹਾਂਪੁਰਸ਼ਾਂ ਦਾ, ਔਰ ਅਵਸਥਾ ਬਚਪਨ ਤੋਂ ਸਰੀਰ ਕਰਕੇ ਵੀ, ਜਦ ਬਚਪਨ ਸੀ ਨਾ ਤੇ ਅਵਸਥਾ ਕਿੰਨੀ ਉੱਚੀ ਸੀ। ਦਾਸ ਨੇ ਮਹਾਂਪੁਰਸ਼ਾਂ ਦੇ ਸਰੀਰ ਦੇ ਬਚਪਨ ਦੇ ਕੁਛ ਬਚਨ ਜਦ ਪੜ੍ਹੇ ਨਾ ਬਹੁਤ ਦੇਰ ਪਹਿਲਾਂ, ਤੇ ਬ੍ਰਹਮ ਗਿਆਨ ਦੇ ਬਚਨ, ਉਹੀ ਬਚਨ ਜਿਹੜੇ ਛੋਟੀ ਉਮਰ ਸਰੀਰ ਦੀ ਸੀ, ਉਹੀ ਬਚਨ ਬਾਅਦ ਚ, ਭਾਵ ਜਨਮਾਂ ਜਨਮਾਂ ਦੀ ਤਪੱਸਿਆ ਤੇ ਸਾਰਾ ਜੀਵਨ ਪਰਪਕਾਰੀ। ਮੈਂ ਬੇਨਤੀ ਸ਼ੁਰੂ ਕੀਤੀ ਸੀ ਉਹ ਜਨਮ ਤੇ ਮਰਨ ਤੋਂ ਰਹਿਤ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਉਮਰ ਉਹਨਾਂ ਦੇ ਸਰੀਰ ਦੀ ਅਸੀਂ ਗਿਣਦੇ ਹਾਂ, ਜਿਹੜੇ ਮਹਾਂਪੁਰਸ਼ ਨੇ ਉਹ ਤੇ ਸਦਾ ਹੀ ਜੀਉਂਦੇ ਨੇ, ਉਹਨਾਂ ਦੀ ਉਮਰ ਦਾ ਹਿਸਾਬ ਆਪਾਂ ਕਿਵੇਂ ਲਾ ਸਕਦੇ? ਉਹਨਾਂ ਤੇ ਆਪਾਂ ਨਮਸਕਾਰ ਕਰ ਸਕਦੇ ਹਾਂ ਸਾਧ ਸੰਗਤ ਜੀ। 18-19 ਸਾਲ ਦੀ ਉਮਰ ਚ ਬਠਿੰਡੇ ਦੇ ਲਾਗੇ ਗਏ। ਇਹ ਬਚਨ ਮਹਾਂਪੁਰਸ਼ਾਂ ਨੇ ਆਮ ਸੰਗਤ ਵਿੱਚ ਨਹੀਂ ਦੱਸਿਆ, ਖੇਤਾਂ ਚ ਬੈਠੇ ਸੀ ਕੇਵਲ ਦਾਸ ਸੀ ਕੋਲ, ਬਾਅਦ ਚ ਸੰਤ ਭਗਵਾਨ ਸਿੰਘ ਦੀ ਮੋਟ ਵਾਲਿਆਂ ਨੇ ਫਿਰ ਦੱਸਿਆ ਸੀ ਵੀ ਜਦੋਂ ਅਸੀਂ ਸੰਥਿਆ ਲੈਂਦੇ ਸੀ ਨਾ ਦਮਦਮਾ ਸਾਹਿਬ, ਉਦੋਂ ਆਪਣੇ ਮਹਾਂਪੁਰਸ਼ ਇੱਥੇ ਬਠਿੰਡੇ ਕੋਈ ਤੇ ਸਰਵਿਸ ਕੀਤੀ, ਪਰ ਸੰਗਤ ਨਹੀਂ ਆਮ ਦੱਸਿਆ। ਖੇਤਾਂ ਚ ਬੈਠੇ ਬਚਨ ਕਰ ਰਹੇ ਸੀ, ਦਾਸ ਕੱਲਾ ਸੀ, ਕਹਿੰਦੇ ਅਸੀਂ ਸਰਵਿਸ ਲਈ ਡਿਊਟੀ ਲਈ ਨਹਿਰ ਦਾ ਪਾਣੀ ਨਗਰਾਂ ਦੇ ਟੋਭਿਆਂ ਨੂੰ ਦੇਣ ਵਾਸਤੇ, ਉੱਧਰ ਪਾਣੀ ਘੱਟ ਸੀ, ਨਹਿਰ ਦਾ ਪਾਣੀ ਨਗਰਾਂ ਦੇ ਟੋਭੇ ਭਰਨੇ, ਜਾਂ ਡਿਊਟੀ ਮਿਲ ਗਈ ਨਾ, ਤੇ ਜਿਹੜਾ ਸੀਨੀਅਰ ਅਫੀਸਰ ਸੀ ਉਹ ਕਹਿਣ ਲੱਗਾ ਦੇਖਿਓ, ਇਹ ਕਹਿੰਦਾ ਧਿਆਨ ਨਾਲ ਸੁਣ ਲਓ, ਅੱਧਾ ਕੁ ਟੋਭਾ ਭਰ ਕੇ ਤੇ ਮੋਗਾ ਬੰਦ ਕਰ ਦੇਣਾ। ਕਿਉਂ? ਉਹਨਾਂ ਕੋਲ ਪੈਸੇ ਲੈਣੇ ਆ ਕਿ ਤੁਹਾਡਾ ਇੰਨਾ ਹੀ ਸੀ ਪਾਣੀ, ਉਹ ਪੈਸੇ ਉੱਥੇ ਤੱਕ ਜਾਣੇ ਆ। ਮਹਾਂਪੁਰਸ਼ ਕਹਿੰਦੇ ਅਸੀਂ ਤਾਂ ਲੈਣੇ ਨੇ। ਮਹਾਂਪੁਰਸ਼ਾਂ ਨੇ ਕੀ ਕੀਤਾ? ਕਹਿੰਦੇ ਅਸੀਂ ਡੈਰ ਦੇ ਪਾਣੀ ਨਾਲ ਜਿੰਨੇ ਸਾਰੇ ਟੋਭੇ ਸੀ ਪਿੰਡਾਂ ਜਿੱਥੋਂ ਤੱਕ ਡਿਊਟੀ ਸੀ ਸਾਰੇ ਭਰਦਿਆ ਕਰੀਏ। ਸਾਰੇ ਹੈਰਾਨ ਵੀ ਦੂਜੇ ਤੇ ਤਰਲੇ ਕਰਾਉਂਦੇ ਸੀ, ਆ ਉਮਰ ਛੋਟੀ ਕੋਈ ਰੱਬ ਦਾ ਪਿਆਰਾ ਦਿਲ ਕਰਦਾ ਦਰਸ਼ਨ ਕਰੀ ਜਾਈਏ, ਬਚਨ ਸੁਣੀ ਜਾਈਏ, ਇਹ ਪੈਸਾ ਮੰਗਦਾ ਵੀ ਕੋਈ ਨਹੀਂ, ਟੋਭੇ ਭਰੀ ਜਾਂਦਾ। ਮਹਾਂਪੁਰਸ਼ ਕਹਿੰਦੇ ਸਾਡੇ ਅੰਦਰ ਕੀ ਸੀ ਕਿ ਇਹ ਸਾਰਾ ਸੰਸਾਰ ਰੱਬ ਦਾ, ਪਾਣੀ ਵੀ ਰੱਬ ਦਾ। ਉਸ ਵੇਲੇ ਵੀ ਆਪ ਜੀ ਦੀ ਜਿਹੜੀ ਅਵਸਥਾ ਸੀ ਨਾ, ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਪੇਖੇ ਏਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਦੂਜਾ ਨਾ ਦੇਖਦੇ ਬ੍ਰਹਮ ਜੀ ਬਿਨ ਬ੍ਰਹਮ ਗਿਆਨੀ, ਦੂਜਾ ਨਾ ਦੇਖਦੇ ਬ੍ਰਹਮ ਜੀ ਬਿਨ ਬ੍ਰਹਮ ਗਿਆਨੀ,
ਦੂਜਾ ਨਾ ਦੇਖਦੇ ਬ੍ਰਹਮ ਜੀ ਬਿਨ ਬ੍ਰਹਮ ਗਿਆਨੀ, ਦੂਜਾ ਨਾ ਦੇਖਦੇ ਬ੍ਰਹਮ ਜੀ ਬਿਨ ਬ੍ਰਹਮ ਗਿਆਨੀ। ਬ੍ਰਹਮ ਗਿਆ
ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਸ ਵੇਲੇ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ ਨੇ ਪੈਦਲ ਚੱਲਦੇ, ਤੇ ਰਸਤੇ ਚ ਜੰਗਲ ਹੈ, ਅੱਗੋਂ ਸ਼ੇਰ ਆ ਰਿਹਾ ਤੇ ਜਿਹੜਾ ਨਾਲ ਆਪ ਜੀ ਦੇ ਸਿੰਘ ਸੀ ਨਾ, ਉਹਨੇ ਦੇਖਿਆ ਵੀ ਸ਼ੇਰ ਆ ਰਿਹਾ ਤੇ ਡਰ ਕੇ ਇੱਕਦਮ ਦਰਖਤ ਤੇ ਚੜ ਗਿਆ ਤੇ ਮਹਾਂਪੁਰਸ਼ ਅੱਗੇ ਜਾ ਰਹੇ ਨੇ। ਉਹ ਜਿਹੜਾ ਸ਼ੇਰ ਸੀ ਪਿਆਰੇ, ਉਹ ਆਰਾਮ ਨਾਲ ਨੇੜੇ ਆਇਆ, ਇੱਕ ਦੂਜੇ ਦੇ ਦਰਸ਼ਨ ਕਰਕੇ, ਇੱਕ ਦੂਜੇ ਨੂੰ ਦਰਸ਼ਨ ਦੇ ਕੇ ਸ਼ੇਰ ਇੱਧਰ ਚਲਾ ਗਿਆ ਦੂਜੇ ਪਾਸੇ। ਇਹ ਜਿਹੜਾ ਸੇਵਾਦਾਰ ਸੀ ਦਰਖਤ ਉੱਤਰ ਕੇ ਦੌੜਿਆ, ਸਾਹ ਚੜਿਆ ਹੋਇਆ, ਮਹਾਂਪੁਰਸ਼ਾਂ ਨੂੰ ਕਹਿੰਦਾ ਬਾਬਾ ਜੀ, ਬਾਬਾ ਜੀ ਸ਼ੇਰ ਆਇਆ ਸੀ, ਤੁਸੀਂ ਦੇਖਿਆ ਨਹੀਂ? ਤੇ ਮਹਾਂਪੁਰਸ਼ ਕਹਿਣ ਲੱਗੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਬਗੈਰ ਕਿਸੇ ਨੂੰ ਦੇਖਿਆ ਹੀ ਨਹੀਂ, ਇੱਕ ਨੂੰ ਹੀ ਦੇਖਿਆ ਬਸ। ਪਰ ਇਹ ਅਵਸਥਾ ਸੱਸ ਉਹਨਾਂ ਦੀ ਹੈ ਜਿਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਜਿਹਨਾਂ ਨੂੰ ਪੂਰੇ ਕਹਿੰਦੇ ਨੇ, ਜਿਹਨੇ ਜਿਹੜੇ ਜਿਹਨਾਂ ਦਾ ਅਜੇ ਦੇਹ ਇਤਿਹਾਸ ਨਹੀਂ ਖਤਮ ਹੋਇਆ। ਮਹਾਂਪੁਰਸ਼ ਰੰਧਾਵੇ ਵਾਲੇ ਬਚਨ ਕਰ ਰਹੇ ਸੀ, ਸਰੂਰ ਵਾਲੇ ਮਹਾਂਪੁਰਸ਼ ਵੀ ਨਾਮ ਦੇ ਬਚਨ, ਜੇ ਭਾਈ ਅਜੇ ਬੈਖਰੀ ਬਾਣੀ ਤੋਂ ਅੱਗੇ ਨਹੀਂ ਲੰਘੇ ਜਾਂ ਬਾਣੀ ਨਹੀਂ ਪੜ੍ਹਦੇ ਤੇ ਕਿਵੇਂ ਸਮਝ ਆਏ? ਜਿਹਨਾਂ ਦਾ ਦੇਹ ਇਤਿਹਾਸ ਹੀ ਖਤਮ ਨਹੀਂ ਹੋਇਆ, ਉਹਨਾਂ ਵਾਸਤੇ ਸੱਪ ਸੱਪ ਹੈ, ਸ਼ੇਰ ਸ਼ੇਰ ਹੈ, ਮਿੱਤਰ ਮਿੱਤਰ ਹੈ, ਦੁਸ਼ਮਣ ਦੁਸ਼ਮਣ ਹੈ, ਆਪਣਾ ਆਪਣਾ ਬਗਾਨਾ ਬਗਾਨਾ। ਇਹ ਸਾਰਿਆਂ ਚ ਇੱਕ ਉਹਨਾਂ ਨੂੰ ਨਜ਼ਰ ਆਉਂਦਾ ਹੈ ਪਿਆਰਿਓ, ਜਿਹਨਾਂ ਦੀ ਐਸੀ ਅਵਸਥਾ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਟ। ਉਹ ਦੇਖਦੇ ਆ ਸਾਰਿਆਂ ਵਿੱਚ ਇੱਕ ਨੂੰ, ਉਹਨਾਂ ਦੇ ਅੰਦਰੋਂ ਅਰਦਾਸ ਨਿਕਲਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਤਾਂ ਤਾਂ ਜੇ ਹੜ ਆਉਣ ਕਿਤੇ ਤੇ ਮਹਾਂਪੁਰਸ਼ ਦਿਨ ਰਾਤ ਸਿੰਘਾਂ ਨੂੰ ਨਾਲ ਲੈ ਕੇ, ਸ਼ਬਦ ਨੂੰ ਲੈ ਕੇ ਦੌੜੇ ਫਿਰਦੇ। 87 ਚ ਆਏ ਆ, 93 ਚ ਆਏ, ਤਾਂ ਜੇ 2001 ਚ ਭਚਾਲ ਗੁਜਰਾਤ ਆਏ ਤਾਂ 32 ਪਿੰਡਾਂ ਚ ਮਹਾਂਪੁਰਸ਼ਾਂ ਨੂੰ ਉਸ ਵੇਲੇ ਗੁਜਰਾਤ ਵਿੱਚ ਸਿੰਘਾਂ ਨੂੰ ਭੇਜ ਕੇ ਤੇ ਰਸਤਾ ਵੰਡੀਆਂ, ਪੈਸਾ ਵੰਡਿਆ, ਬਸਤਰ ਵੰਡਾਏ। ਸਰਬੱਤ ਦਾ ਭਲਾ ਕੇਵਲ ਰਸਨਾ ਨਾਲ ਨਹੀਂ, ਸੱਚਮੁੱਚ ਸਰਬੱਤ ਦਾ ਭਲਾ, ਕਿਉਂ ਇੱਥੇ ਦੂਜਾ ਨਹੀਂ ਕਰੀ। ਆਪਾਂ ਆਪਣੇ ਅੰਦਰ ਵਿਚਾਰ ਕਰੀਏ, ਅਰਦਾਸ ਕਰਨੇ ਆਪਾਂ, ਪਰ ਸਾਡਾ ਜੀਵਨ ਕਿੱਥੇ? ਆਮ ਤੁਸੀਂ ਦੇਖੋ, ਦਾਸ ਕਈ ਵਾਰ ਬੇਨਤੀ ਕਰਦਾ ਕਿਤੇ ਦੁਕਾਨਾਂ ਨੂੰ ਅੱਗ ਲੱਗ ਜਾਵੇ ਨਾ, 10-15 ਵੀ ਸੜ ਜਾਣ ਤੇ ਇੱਕ ਦੀ ਵੱਜ ਜਾਵੇ, ਜਿਹਦੀ ਵੱਜ ਜਾਂਦੀ ਹੈ ਨਾ ਉਹ ਲੱਡੂ ਵੰਡਦਾ ਫਿਰਦਾ, ਕੜਾਹ ਪ੍ਰਸ਼ਾਦੇ ਦੀਗਾ ਕਰਾਉਂਦਾ। ਭਾਈ ਕਿਉਂ? 15-20 ਦੁਕਾਨਾਂ ਸੜ ਗਈਆਂ, ਮੇਰੀ ਬਚ ਗਈ, ਦੂਜੇ ਦੀਆਂ ਸੜੀਆਂ ਦਾ ਕੋਈ ਦੁੱਖ ਨਹੀਂ, ਆਪਣੀ ਬਚੀ ਦੀ ਖੁਸ਼ੀ ਹੈ। ਐਕਸੀਡੈਂਟ ਹੋ ਗਿਆ, ਬਾਕੀ ਖਤਮ ਹੋ ਗਏ, ਜਿਹੜਾ ਆਪਣਾ ਸੀ ਉਹ ਬਚ ਗਿਆ। ਖੰਡ ਪਾਠ ਸਾਹਿਬ ਰਖਾ ਰਿਹਾ, ਮੈਂ ਮਰ ਦਾ ਸ਼ੁਕਰਾਨਾ ਕਰਾ ਰਿਹਾ, ਕਿਉਂ? ਇੰਨੇ ਮਰ ਗਏ, ਮੇਰਾ ਬਚ ਗਿਆ, ਉਹ ਦੂਜੇ ਮਰ ਗਏ ਨਾ, ਬਗਾਨੇ ਸਨ ਨਾ, ਆਪਣੇ ਦੀ ਖੁਸ਼ੀ ਹੈ। ਫਿਰ ਸਰਬੱਤ ਦਾ ਭਲਾ ਕਿਵੇਂ ਹੋ ਗਿਆ? ਗੜੇ ਪਏ ਫਸਲ ਮਰ ਰਹੀ, ਇਲਾਕੇ ਦੀ ਆਪਣੀ ਬਚ ਗਈ, ਬੜੀ ਖੁਸ਼ੀ ਹੈ। ਮਰ ਗਈ ਫਸਲ ਦੂਜਿਆਂ ਦੀ, ਮੇਰੀ ਬਚ ਗਈ, ਇਹਦਾ ਮਤਲਬ ਅਸੀਂ ਸਰਬੱਤ ਦਾ ਭਲਾ ਮੰਗਣੇ ਹੀ ਆ ਉੱਤੋਂ, ਪਰ ਉੱਤੋਂ ਹੀ ਹੈ, ਅਸਲੀ ਮੰਗਦੇ ਨਹੀਂ। ਅਸੀਂ ਮੋਹ ਦੇ ਬੰਧਨ ਵਿੱਚ ਜੁੜੇ ਹੋਏ ਆ ਪਿਆਰਿਓ। ਜਿਸ ਦਿਨ ਸਾਨੂੰ ਦੂਜੇ ਦਾ ਵੀ ਦੁੱਖ ਮਹਿਸੂਸ ਹੋਏਗਾ, ਪਿਆਸ ਕਿਸੇ ਨੂੰ ਲੱਗੀ ਹੈ, ਪਾਣੀ ਦੀ ਕਿਸੇ ਨੂੰ ਲੋੜ ਹੈ, ਪਿਆਸ ਤੁਹਾਨੂੰ ਲੱਗ ਜਾਵੇ, ਦੁੱਖ ਕਿਸੇ ਨੂੰ ਹੈ, ਕੰਡਾ ਕਿਸੇ ਨੂੰ ਚੁੱਭਦਾ, ਦਰਦ ਤੁਹਾਨੂੰ ਹੋਵੇ, ਜ਼ਖਮ ਕਿਸੇ ਦੇ ਹੈ, ਮਹਿਸੂਸ ਤੁਸੀਂ ਕਰ ਰਹੇ ਹੋ, ਉਸ ਦਿਨ ਸਮਝੋ ਕਿ ਕੁਛ ਬਖਸ਼ਿਸ਼ ਹੋਈ। ਨਹੀਂ ਤੇ ਆਮ ਕੀ ਹੈ, ਸਿਰਫ ਆਪਣੇ ਤੱਕ ਸੀਮਤ ਆ, ਪਰਿਵਾਰ ਦੇ ਬੰਧਨ ਤੱਕ, ਪਰਿਵਾਰ ਦੇ ਮੋਹ ਤੱਕ, ਆਪਣੇ ਦਾ ਹੀ ਪਤਾ। ਕੀ ਭਲਾ ਐਸਾ ਹੋਇਆ ਕਦੀ ਵੀ ਆਪਣੇ ਆਪ ਨੂੰ ਕੋਈ ਦੁੱਖ ਮਿਲਿਆ ਹੋਵੇ, ਮੁਸੀਬਤ ਮਿਲੀ ਹੋਵੇ, ਆਪਣੀ ਮੁਸੀਬਤ ਕਰਕੇ ਕਿਸੇ ਨੂੰ ਸੁੱਖ ਮਿਲਿਆ ਹੋਵੇ ਤੇ ਹੱਥ ਜੋੜ ਕੇ ਅਰਦਾਸ ਕਰੇ, ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਹੈ। ਕਿ ਇਹ ਅਰਦਾਸ ਕਦੀ ਕੀਤੀ ਹੈ? ਬੜੀ ਔਖੀ ਗੱਲ ਹੈ, ਕਹਿਣਾ ਸੌਖਾ ਹੈ, ਧਿਆਨ ਦੇਣਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਪਿਆਰਿਓ, ਦੁਨੀਆਂ ਦੇ ਅੰਦਰ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਮਹਾਤਮਾ ਬਹੁਤ ਹੋਏ ਨੇ। ਤੇ ਦਾਸ ਤੇ ਕਈ ਵਾਰ ਬੇਨਤੀ ਕਰਦਾ ਹੈ, ਜੇ ਸਾਰੇ ਸੰਸਾਰ ਦੇ ਗੁਰੂ ਪੀਰ ਪੈਗੰਬਰਾਂ ਦੇ ਦਰਸ਼ਨ ਇੱਕੋ ਵਾਰ ਕਰਨੇ ਤੇ ਗੁਰੂ ਗੋਬਿੰਦ ਸਿੰਘ ਦੇ ਕਰ ਲਓ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨਕਾ ਰਾਖੀ, ਇਹ ਸੰਸਾਰ ਦਾ ਦੁੱਖ ਦੇਖ ਕੇ, ਇਸ ਦੇਸ਼ ਦੀ ਹਾਲਤ ਦੇਖ ਕੇ, ਜੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਭਲਾ ਮੰਗਿਆ ਕਰਨਾ ਦੱਸਿਆ ਤੇ ਕੀਤਾ। ਫਿਰ ਆਮ ਤੁਸੀਂ ਇਤਿਹਾਸ ਜਦ ਪੜ੍ਹਦੇ ਸੁਣਦੇ ਹੋ ਨਾ, ਇਤਿਹਾਸਾਂ ਦੇ ਵਿੱਚ ਆਉਂਦਾ ਕਿ ਦਸਮ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ 22 ਸ਼ੀਸ਼ ਲੱਗੇ ਦੇਸ਼ ਕੌਮ ਧਰਮ ਵਾਸਤੇ, 22 ਸ਼ੀਸ਼ ਵਿਦਵਾਨਾਂ ਨੇ ਗਿਣੇ। ਉਹਨਾਂ ਦੀ ਵੀ ਗੱਲ ਠੀਕ ਹੈ, ਪਰ ਵਿਚਾਰ ਕਰੀਏ, ਦਸਮ ਪਾਤਸ਼ਾਹ ਮਨ ਦੇ ਪਰਿਵਾਰ ਦੇ ਸ਼ੀਸ਼ ਲੱਖਾਂ ਲੱਗੇ ਹੈ। ਹਰ ਅੰਮ੍ਰਿਤਧਾਰੀ, ਚਾਹੇ ਉਹ ਗੁਰਸਿੱਖ ਭਾਈ ਹੈ ਚਾਹੇ ਬੀਬੀ ਹੈ, ਉਹ ਦਸਮ ਪਾਤਸ਼ਾਹ ਦੇ ਧੀਆਂ ਪੁੱਤਰ ਨੇ। ਇਹ ਪਰਿਵਾਰ ਦਸਮ ਪਾਤਸ਼ਾਹ ਦਾ, ਦਸਮ ਪਾਤਸ਼ਾਹ ਦਾ ਪਰਿਵਾਰ ਕੋਈ ਛੋਟਾ ਜਿਹਾ ਨਹੀਂ। ਦਸਮ ਪਾਤਸ਼ਾਹ ਨੂੰ ਬੇਨਤੀ ਕਰੀਏ, ਮਹਾਰਾਜ ਤੁਹਾਡਾ ਪਰਿਵਾਰ ਦੱਸੋ ਕਿਹੜਾ ਹੈ। ਤੇ ਮਹਾਰਾਜ ਜਦੋਂ ਬਚਨ ਆਉਂਦਾ ਨਾ, ਸੁਖੀ ਬਸੈ ਮੋਰੋ ਪਰਿਵਾਰਾ, ਕਿਹੜਾ ਸੇਵਕ ਸਿੱਖ ਸਭੈ ਕਰਤਾ। ਮਹਾਰਾਜ ਇਹ ਨਹੀਂ ਕਿਹਾ ਪਿਆ ਮੇਰੇ ਚਾਰ ਪੁੱਤਰ ਸੁਖੀ ਵਸਣ, ਮੇਰਾ ਮਾਤਾ ਪਿਤਾ ਸੁਖੀ ਵਸੇ। ਮਹਾਰਾਜ ਕਹਿੰਦੇ ਆਹ ਮੇਰਾ ਪਰਿਵਾਰ ਹੈ, ਸੇਵਕ ਸਿੱਖ ਸਭੈ ਕਰਤਾਰਾ। ਜੇਕਰ ਚਮਕੌਰ ਸਾਹਿਬ ਦੇ ਜੱਗ ਤੋਂ ਪਹਿਲਾਂ ਸ਼ਾਮ ਨੂੰ ਜਦੋਂ ਉਸ ਗੜੀ ਵਿੱਚ ਇਕੱਠੇ ਹੋਏ ਨੇ ਤੇ ਇਤਿਹਾਸ ਦੱਸਦਾ ਹੈ, ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਸਹੀ ਸਲਾਮਤ ਕੱਢ ਲਓ, ਅਸੀਂ ਸ਼ਹਾਦਤਾਂ ਦਿਆਂਗੇ, ਸ਼ਹੀਦੀਆਂ ਪਾਵਾਂਗੇ। ਮੇਰੇ ਬਾਜਾ ਵਾਲੇ ਪ੍ਰੀਤਮ ਕਹਿੰਦੇ, ਸਿੰਘੋ ਤੁਸੀਂ ਸਾਰੇ ਮੇਰੇ ਜੀਤ ਸਿੰਘ, ਸਿੰਘੋ ਤੁਸੀਂ ਸਾਰੇ ਮੇਰੇ ਜੁਝਾਰ ਸਿੰਘ ਹੋ, ਇਹ ਕਿਵੇਂ ਹੋ ਸਕਦਾ? ਤੁਹਾਨੂੰ ਸ਼ਹੀਦ ਕਰਾਵਾਂ, ਉਹਨਾਂ ਨੂੰ ਬਚਾਵਾਂ। ਪਰਿਵਾਰ ਕਿੰਨਾ ਹੈ ਕਿ 22 ਸੀਸ ਲੱਗੇ ਨੇ ਆਪਣੀਆਂ ਸੁਰਤੀਆਂ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਲੈ ਕੇ ਚਲੀ। ਸਿੱਖ ਸੰਗਤਾਂ ਬੈਠੀਆਂ, ਦਸਮ ਪਾਤਸ਼ਾਹ ਮਹਾਰਾਜ ਸੰਗਤਾਂ ਦਰਸ਼ਨ ਦੇ ਰਹੇ ਨੇ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜਦ ਪਹੁੰਚੇ ਨਾ, ਭਾਵੇਂ ਗੁਰਸਿੱਖਾਂ ਤੋਂ ਪਤਾ ਲੱਗ ਚੁੱਕਾ ਸੀ, ਪਰ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਅੱਗੇ, ਮਹਾਰਾਜ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੇ ਜੋ ਗੁਰੂ ਕੇ ਮਹਿਲ, ਸੱਚੇ ਪਾਤਸ਼ਾਹ ਸਾਹਿਬਜ਼ਾਦੇ ਚਾਰੇ ਨਜ਼ਰ ਨਹੀਂ ਆ ਰਹੇ। ਦਸਮ ਪਾਤਸ਼ਾਹ ਕਹਿੰਦੇ ਧਰਮ ਤੋਂ ਸ਼ਹੀਦ ਹੋ ਗਏ, ਸਦਾ ਵਾਸਤੇ ਅਮਰ ਹੋ ਗਏ। ਮਾਰੇ ਚਾਰੇ ਹੀ ਭਾਵ, ਇੱਕ ਨਹੀਂ ਰਿਹਾ, ਤੇ ਉਸ ਵੇਲੇ ਮਹਾਰਾਜ ਨੇ ਕੀ ਵਚਨ ਕੀਤਾ ਸੀ? ਹੁਣ ਧਿਆਨ ਦੇਣਾ ਕਿ ਮਰਦ ਦਾ ਪਰਿਵਾਰ ਕਿੰਨਾ ਵੱਡਾ। ਸਾਹਿਬ ਕਹਿੰਦੇ ਇਨ ਪੁੱਤਰਨ ਕੇ ਸ਼ੀਸ਼ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਇਆ ਜੀਵਤ, ਕਈ ਹਜ਼ਾਰ ਮਰ ਆ ਬਚਨ ਕਰ ਦੇਣ। ਉਹ ਪੁੱਤਰ ਜਿਉਂਦੇ ਨੇ ਕਈ ਹਜ਼ਾਰ, ਉਹ ਪੁੱਤਰ ਜਿਉਂਦੇ ਨੇ ਕਈ ਹਜ਼ਾਰ, ਕੀ ਹੋਇਆ ਚਾਰ ਤੁਰ ਗਏ। ਪੁੱਤਰ ਜੀਉਂਦੇ ਨੇ, ਚਾਰ ਹੀ ਨਹੀਂ, ਹਰ ਅੰਮ੍ਰਿਤਧਾਰੀ ਗੁਰਸਿੱਖ ਮਾਈ ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰ ਦਾ ਧੀ ਪੁੱਤਰ ਹੈ। ਜਿੰਨੀਆਂ ਕੁਰਬਾਨੀਆਂ ਹੋਈਆਂ ਨੇ ਨਾ, ਕੇਵਲ ਗੁਰੂ ਮਹਾਰਾਜ ਦੇ ਪਰਿਵਾਰ ਦੇ 22 ਸੀਸ ਨਹੀਂ ਲੱਗੇ, ਇਹ ਜਿੰਨੀਆਂ ਸ਼ਹਾਦਤਾਂ ਹੋਈਆਂ ਉਹ ਗੁਰੂ ਦੇ ਪਰਿਵਾਰ ਦੀਆਂ ਹੋਈਆਂ। ਦਸੋ ਪਾਤਸ਼ਾਹ ਮਾਤਾ ਸਾਹਿਬ ਕੌਰ ਦੇ ਧੀਆਂ ਪੁੱਤਰਾਂ ਦੀਆਂ ਸ਼ਹਾਦਤਾਂ ਹੋਈਆਂ, ਔਰ ਜਿੰਨੀਆਂ ਹੋ ਰਹੀਆਂ ਤੇ ਜਿੰਨੀਆਂ ਹੋਣਗੀਆਂ ਗੁਰਸਿੱਖਾਂ ਦੀਆਂ, ਉਹ ਸਾਰਾ ਪਰਿਵਾਰ ਹੀ ਗੁਰੂ ਦਾ ਹੈ ਪਿਆ। ਤੇ ਤਾਂ ਇਸ ਸੰਸਾਰ ਦੇ ਭਲੇ ਵਾਸਤੇ, ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਵਾਰ ਦਿੱਤੇ ਨਾ। ਜਿਹੜਾ ਦੂਸਰਿਆਂ ਨੂੰ ਦੁੱਖ ਦੇ ਕੇ ਸੁਖ ਭਾਲਦਾ ਪਿਆਰਿਓ, ਉਹ ਸਰਬੱਤ ਦੇ ਭਲੇ ਦੀ ਅਰਦਾਸ ਨਹੀਂ ਕਰ ਸਕਦਾ। ਸਰਬੱਤ ਦਾ ਭਲਾ ਅਰਦਾਸ ਉਹ ਹੀ ਕਰ ਸਕਦਾ ਤੇ ਉਹ ਹੀ ਮੰਗ ਸਕਦਾ ਜਿਹਨੇ ਸਭ ਕੁਛ ਆਪਣਾ ਆਪ ਗੁਰੂ ਨੂੰ ਦਿੱਤਾ, ਉਸ ਬਾਜਾ ਵਾਲੇ ਜਿਹੜੇ ਜੁੜੇ ਨੇ ਉਹਦੇ ਨਾਲ, ਉਹ ਮੋਹ ਦੇ ਬੰਧਨਾਂ ਤੋਂ ਆਜ਼ਾਦ ਨੇ। ਉਹਨਾਂ ਦੀ ਅਵਸਥਾ ਜਿਹੜੀ ਹੈ ਨਾ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਐਸੀ ਅਵਸਥਾ ਸੰਤ ਬਾਬਾ ਆਤਮ ਸਿੰਘ ਮਸਤ ਵਾਲੇ ਕਹਿੰਦੇ, ਅਸੀਂ ਗੁਰੂ ਨਾਨਕ ਸਾਹਿਬ ਦੇਖਿਆ, ਹੋਰ ਕਿਸੇ ਨੂੰ ਦੇਖਿਆ। ਅਵਸਥਾ ਹੈ ਬ੍ਰਹਮ ਗਿਆਨੀ ਦੀ। ਮਹਾਂਪੁਰਸ਼ਾਂ ਦੇ ਫਾਰਮ ਦੇ ਨੇੜੇ ਕੋਈ 4-5 ਕਿਲੋਮੀਟਰ ਕੈਮਰੀ ਕਸਬਾ ਹੈ ਛੋਟਾ ਜਿਹਾ, ਉੱਥੇ ਯੂਪੀ ਦੀ ਬਾਤ ਹੈ, ਉਸ ਵੇਲੇ ਮਹਾਂਪੁਰਸ਼ ਉੱਥੇ ਹੁੰਦੇ ਸਨ। ਉੱਥੇ ਇੱਕ ਮਹਾਤਮਾ ਰਹਿੰਦਾ ਸੀ, ਉਹਨੂੰ ਡਾਕੂ ਪੈ ਗਏ, ਵੀ ਇਹ ਮਹਾਤਮਾ ਕੋਲ ਲੋਕੀ ਬੜੇ ਆਉਂਦੇ ਨੇ, ਕੋਈ ਪੈਸਾ ਦਿੰਦਾ, ਕੋਈ ਸੋਨਾ ਦਿੰਦਾ, ਕੋਈ ਕੰਬਲ ਦਿੰਦਾ, ਹੁਣ ਮਹਾਤਮਾ ਨਾਲ ਹੀ ਵੰਡੀ ਜਾਂਦੇ ਸੀ ਪਿਆਰਿਓ। ਇੱਕ ਪਾਸਿਓ ਆ ਰਿਹਾ, ਇੱਕ ਪਾਸਿਓ ਜਾ ਰਿਹਾ, ਤੇ ਦਰਿਆ ਜਾਂ ਡਾਕੂ ਪਏ ਤੇ ਉੱਥੇ ਨਿਕਲਿਆ ਕੁਛ ਨਾ, ਉਹ ਕਹੇ ਵੀ ਇੰਨੇ ਚੱਲ ਕੇ ਆਏ, ਇੰਨੇ ਦਿਨ ਤੋਂ ਲੱਗੇ ਹੋਏ ਸੀ, ਉਹਨਾਂ ਨੇ ਮਹਾਤਮਾ ਨੂੰ ਕੁੱਟਿਆ ਜਿੰਨਾ ਕੁੜ ਸਕਦਾ। ਤੇ ਦੁਖੀ ਹੋ ਕੇ ਡਾਕੂ ਕੁੱਟ ਕੇ ਚਲੇ ਗਏ। ਆਪਣੇ ਮਹਾਂਪੁਰਸ਼ ਜਦ ਉੱਥੇ ਗਏ ਨਾ, ਤੇ ਉਹ ਜਿਹੜੇ ਮਹਾਤਮਾ ਸੀ ਉਹਨਾਂ ਨਾਲ ਜਦ ਬਚਨ ਹੋ ਰਹੇ, ਤੇ ਪਤਾ ਕੀ ਕਹਿ ਰਹੇ, ਕਹਿੰਦੇ ਭਗਵਾਨ ਆਏ ਇੱਥੇ। ਦੇਖੋ ਉਹ ਡਾਕੂਆਂ ਨੂੰ ਭਗਵਾਨ ਹੀ ਕਹੀ ਜਾਂਦੇ। ਕਹਿੰਦੇ ਭਗਵਾਨ ਹਮਸੇ ਪੈਸੇ ਮੰਗ ਰਹੇ ਥੇ, ਸੋਨਾ ਮੰਗਤੇ ਥੇ, ਹਮਨੇ ਕਹਾ ਭਗਵਾਨ ਸਭ ਕੁਛ ਜੇ ਹੈ ਤੁਹਾਰਾ ਹੀ ਹੈ ਤੇ ਨਹੀਂ। ਕਹਿੰਦੇ ਭਗਵਾਨ ਹਮੇ ਪੀਟਣ ਲਗੇ, ਆ ਕੋਈ ਸਾਨੂੰ ਗੱਲ ਕਰਕੇ ਦੇਖ ਲੇ, ਚਾਹੇ ਕਹਿ ਦੇ ਵੀ ਇਹ ਬੜਾ ਸੰਤ ਹੈ, ਅਸੀਂ ਗੱਲ ਨੀ ਉਹਦੀ ਸੁਣਾਂਗੇ। ਜੇ ਪਤਾ ਵੀ ਮਹਾਤਮਾ, ਪਰ ਜੇ ਜਰਾ ਵੀ ਗੁੱਸੇ ਦੀ ਗੱਲ ਸਾਨੂੰ ਕਰਦੇ ਸੀ ਉਹਦੀ ਵੀ ਸੁਣ ਕੇ ਰਾਜੀ ਨਹੀਂ। ਪਰ ਉਹ ਡਾਕੂਆਂ ਨੂੰ ਵੀ ਭਗਵਾਨ ਕਹਿੰਦੇ, ਭਗਵਾਨ ਹਮਸੇ ਮੰਗ ਰਹੇ ਥੇ, ਭਗਵਾਨ ਹਮੇ ਪੀਟਣ ਲਗੇ, ਭਗਵਾਨ ਨੇ ਖੂਹ ਪੀਟਾ, ਹਮਨੇ ਕਿਹਾ ਭਗਵਾਨ ਬਹੁਤ ਬੜੀਆ। ਅੱਜ ਕਹਿੰਦੇ ਅੱਜ ਤੋਂ ਭਗਵਾਨ ਕਾ ਰੂਪ ਹੀ ਔਰ ਥਾ, ਦੇਖੋ ਅੱਗੇ ਆ ਗਏ ਤੋ ਉਸ ਰੂਪ ਮਿਲਤੇ ਥੇ, ਆਜ ਔਰ ਰੂਪ ਮੇ ਮਿਲ ਰਹੇ ਥੇ। ਐਸੇ ਬਚਨ ਹੋਏ ਆਪਣੇ ਮਹਾਂਪੁਰਸ਼ ਜਦ ਅੰਦਰ ਜਾਣ ਲੱਗੇ ਨਾ, ਤੇ ਕਹਿੰਦੇ ਅੰਦਰ ਭਗਵਾਨ ਹੈ, ਜਿਹੜਾ ਧਿਆਨ ਰੱਖਣਾ ਸੱਪ ਵੱਡਾ ਰਹਿੰਦਾ ਸੀ। ਕਹਿੰਦੇ ਹਮ ਰਾਤ ਕੋ ਲੇਟਦੇ ਹਾਂ, ਜੇ ਭਗਵਾਨ ਹਮਾਰੇ ਉੱਪਰ ਲੇਟ ਜਾਂਦਾ, ਫਿਰ ਹਮ ਸੁਬਹ ਕਹਿੰਦੇ ਭਗਵਾਨ ਹਮਨੇ ਇਸ਼ਨਾਨ ਕਰਨਾ ਇੱਕ ਤਰਫ ਹੋ ਜਾਓ, ਫਿਰ ਭਗਵਾਨ ਇੱਧਰ ਉੱਧਰ ਹੋ ਜਾਂਦਾ ਹੈ। ਲੈ ਆ ਦ੍ਰਿਸ਼ਟੀ ਹੈ, ਪਰ ਇਹ ਦ੍ਰਿਸ਼ਟੀ ਉਹਨਾਂ ਦੀ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੁਲਾ, ਜਿਨ ਸਗਲੋ ਬ੍ਰਹਮ ਪਛਾਤਾ। ਜੇ ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਬੈਠੇ ਆ ਇਕੱਲੇ, ਜਿੱਥੇ ਆਮ ਸ਼ੇਰ ਫਿਰਦੇ ਸੀ, ਲੋਕ ਕਹਿਣ ਲੱਗੇ ਇੱਥੇ ਤੇ ਸ਼ਾਮ ਤੋਂ ਪਹਿਲਾਂ ਲੋਕ ਘਰਾਂ ਨੂੰ ਚਲੇ ਜਾਂਦੇ ਹੈ, ਇਹ ਨੌਜਵਾਨ ਲੱਗਦਾ ਬੜਾ ਸੋਹਣਾ ਪਰ ਰਾਤ ਨੂੰ ਸ਼ੇਰ ਨੇ ਖਾ ਜਾਣਾ। ਤੇ ਜਦ ਸਵੇਰੇ ਦੇਖਿਆ ਨੇਤਰ ਬੰਦ, ਆਲੇ ਦੁਆਲੇ ਸ਼ੇਰ ਘੁੰਮਿਆ ਹੋਇਆ, ਪੈੜਾਂ ਲੱਗੀਆਂ ਨੇ, ਹੈਰਾਨ ਹੋ ਗਏ, ਇਹ ਆਮ ਮਨੁੱਖ ਨਹੀਂ ਜੇ, ਇਹ ਕੋਈ ਹੋਰ ਜੇ ਰੱਬ ਦਾ ਪਿਆਰਾ। ਜਦ ਬਚਨ ਹੋਏ ਤੇ ਮਹਾਤਮਾ ਕਹਿੰਦੇ, ਐ ਦੱਸੋ ਆਪਣੀ ਬਾਂਹ ਨੂੰ ਕੋਈ ਆਪ ਮੂੰਹ ਚ ਪਾਉਂਦਾ, ਕੋਈ ਕੱਟਦਾ, ਹੁਣ ਕਿਹੜਾ ਸਮਝ। ਜਿਵੇਂ ਮਹਾਂਪੁਰਸ਼ ਦੱਸ ਰਹੇ ਸੀ ਵੀ ਉਹ ਕਹਿੰਦੇ ਦਲੀਪ ਸ਼ਾਹ ਕੀ ਐਵੇਂ ਟਾਈਮ ਖਰਾਬ ਕਰਨ ਦੇ, ਕਹਿੰਦੇ ਆਪਣੀ ਬਾਂਹ ਨੂੰ ਮੂੰਹ ਚ ਪਾ ਕੇ ਕੋਈ ਵੱਢਦਾ, ਭਾਵ ਇੱਥੇ ਦੂਜਾ ਹੈ ਹੀ ਕੋਈ ਨੀ, ਖਾਣਾ ਕਿੰਨੇ ਖਵਾਉਣਾ ਕਿੰਨੇ। ਇੱਕ ਦ੍ਰਿਸ਼ਟੀ ਹੈ ਨਾ, ਇੱਕ ਅਵਸਥਾ ਹੈ। ਆ ਚੰਮਦੀਆਂ ਅੱਖਾਂ ਚੰਮਦੀਆਂ ਪਰ ਕਰਦੀਆਂ ਪਿਆਰਿਆਂ, ਇਹਨਾਂ ਅੱਖਾਂ ਨਾਲ ਕੋਈ ਆਪਣਾ ਕੋਈ ਬਗਾਨਾ, ਕੋਈ ਚੰਗਾ ਕੋਈ ਮਾੜਾ, ਕੋਈ ਮੂਰਖ ਕੋਈ ਸਿਆਣਾ, ਕੋਈ ਪਾਪੀ ਕੋਈ ਪੁੰਨੀ, ਕੋਈ ਸਾਧ ਕੋਈ ਚੋਰ ਨਜ਼ਰ ਆਉਂਦਾ। ਪਰ ਜਿਨ੍ਹਾਂ ਨੂੰ ਉਹ ਦਿਵ ਨੈਣ ਗਿਆਨ ਰੂਪੀ ਨੈਣ ਮਿਲ ਗਏ, ਗੁਰੇ ਦਿਖਾਇਓ ਲੋਇਨਾ, ਈਤੈ ਉਤੈ ਘਟ 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 ਤੂੰ ਹੀ ਮੋਹਿਨ। ਉਹ ਤੇ ਸਾਰਿਆਂ ਚ ਇੱਕ ਨੂੰ ਦੇਖਦੇ ਆ। ਮਹਾਂਪੁਰਸ਼ ਕਹਿੰਦੇ ਅਸੀਂ ਵਿਚਾਰ ਕੀਤੀ ਪਾਣੀ ਰੱਬ ਦਾ ਸੰਸਾਰ ਰੱਬ ਦਾ ਨਹੀਂ ਲੈਣਾ ਕਿਸੇ ਤੋਂ। ਉਹ ਕਹਿੰਦੇ ਇਹਨੇ ਜੇ ਕਿਸੇ ਤੋਂ ਪੈਸਾ ਨਹੀਂ ਲੈਣਾ ਤੇ ਇਹਦੀ ਸਾਨੂੰ ਲੋੜ ਨਹੀਂ ਡਿਊਟੀ ਤੇ ਛੁੱਟੀ। ਅੱਜ ਵੀ ਜੇ ਕੋਈ ਐਸਾ ਕੰਮ ਨਹੀਂ ਕਰਦਾ, ਵੱਡੀ ਨਹੀਂ ਲੈਂਦਾ, ਉੱਤੇ ਨਹੀਂ ਦਿੰਦਾ, ਸਸਪੈਂਡ ਟਰਮੀਨੇਟ, ਇਹਦੀ ਲੋੜ ਹੀ ਨਹੀਂ। ਚੰਗੇ ਵਾਸਤੇ ਬੜਾ ਔਖਾ ਵਿਰਲਾ ਹੀ ਹੈ। ਮਹਾਂਪੁਰਸ਼ਾਂ ਦਾ ਇੱਕ ਰਿਸ਼ਤੇਦਾਰ ਸੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਨਾ ਪੁਲਿਸ ਚ ਕਰਾ ਦਈਏ। ਉਹ ਜਿੱਥੇ ਭਰਤੀ ਹੋਣੀ ਸੀ ਮਹਾਂਪੁਰਸ਼ ਚਲੇ ਗਏ, ਉਹ ਗਰਾਊਂਡ ਪਿੱਛੇ ਜਾ ਕੇ ਬੈਠੇ ਰਹੇ। ਉਹ ਜਿਹੜਾ ਰਿਸ਼ਤੇਦਾਰ ਆਇਆ ਉਹਨੇ ਅਫੀਸਰ ਨੂੰ ਆਖਿਆ ਵੀ ਸਾਡਾ ਇੱਕ ਨੌਜਵਾਨ ਹੈ ਤੇ ਉਹਨੂੰ ਭਰਤੀ ਕਰ ਲਓ ਪੁਲਿਸ। ਅਫੀਸਰ ਕਹਿਣ ਲੱਗਾ ਕਿਤੇ ਉਹ ਨੌਜਵਾਨ ਤੇ ਨਹੀਂ ਤੁਹਾਡਾ? ਕਹਿੰਦੇ ਹੈ ਤਾਂ ਉਹੀ। ਕਹਿੰਦੇ ਸਾਡੇ ਨਾਲ ਕੰਮ ਦਾ, ਇਹ ਤੇ ਜਿਉਂਦਾ ਅੱਖਾਂ ਮੀਟ ਕੇ ਬੈਠਾ, ਇਹਨੂੰ ਫੌਜ ਚ ਕਰਾ ਦੋ। ਫਿਰ ਫੌਜ ਦੇ ਵਿੱਚ ਮਹਾਂਪੁਰਸ਼ ਰਹੇ ਸੀ। ਉਸ ਤੋਂ ਪਹਿਲਾਂ ਸਿੰਧ ਵਿੱਚ ਗਏ, ਸਿੰਧ ਵਿੱਚ ਜਾ ਕੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ, ਉੱਥੇ ਨਾਲ ਆਪਣੀ ਕਿਰਤ ਕਰਕੇ ਆਪਣਾ ਨਿਰਵਾਹ ਕੀਤਾ ਮਹਾਂਪੁਰਸ਼ਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਇਹ ਭਗਤ ਕਬੀਰ ਜੀ ਦੀ ਇੰਨੀ ਜੈ ਜੈਕਾਰ ਕਿਉਂ, ਇਹ ਭਗਤਾਂ ਦੀ ਜੈ ਜੈਕਾਰ ਇੰਨੀ ਕਿਉਂ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਇਹ ਭਗਤ ਕਬੀਰ, ਇਹ ਰੱਬ ਦੇ ਪਿਆਰੇ, ਇਹ ਸ੍ਰੇਸ਼ਟ ਇਸ ਕਰਕੇ ਨੇ, ਧਿਆਨ ਦੇਣਾ, ਇਹਨਾਂ ਦੀ ਜੈ ਜੈਕਾਰ ਇਸ ਕਰਕੇ ਹੈ ਕਿ ਇਹਨਾਂ ਨੇ ਆਪਣੇ ਪਰਿਵਾਰ ਦਾ ਨਿਰਵਾਹ ਆਪਣੀ ਕਿਰਤ ਕਰਕੇ ਕੀਤਾ। ਭਾਵੇਂ ਇਹਨਾਂ ਦੇ ਸੇਵਾਦਾਰ ਸੇਵਕ ਬੜੇ ਬੜੇ ਰਾਜੇ, ਪੜ੍ਹ ਕੇ ਦੇਖੋ ਇਤਿਹਾਸ, ਚਾਹੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸੈਨ ਜੀ, ਭਗਤ ਰਵਿਦਾਸ ਜੀ, ਇਹ ਜਿੰਨੇ ਭਗਤ ਹੈ ਇਹਨਾਂ ਦੇ ਸੇਵਕ ਬੜੇ ਵੱਡੇ ਧਨੀ, ਬੜੇ ਵੱਡੇ ਰਾਜੇ ਹੋਏ ਨੇ। ਆ ਕਈ ਵਾਰ ਇਤਿਹਾਸ ਤੁਸੀਂ ਪੜ੍ਹੋਗੇ ਨਾ, ਹੋਰ ਕੁਛ ਲਿਖਿਆ ਮਿਲੇਗਾ, ਭਾਈ ਭਗਤ ਰਵਿਦਾਸ ਜੀ ਦੇ ਬਾਰੇ, ਪਿਛਲੇ ਜਨਮ ਦਾ ਸਰਾਪ ਸੀ, ਭਗਤ ਕਬੀਰ ਜੀ ਦੇ ਬਾਰੇ, ਇਹਨਾਂ ਜਨਮ ਬ੍ਰਾਹਮਣਾਂ ਦੇ ਘਰ ਹੋਇਆ, ਉਹ ਤੇ ਮਾਂ ਸੁੱਟ ਗਈ ਸੀ ਇੱਥੇ, ਇਹ ਦਰਿਆ ਤੋਂ ਲੈਂਦਾ, ਇਹ ਗੱਲਾਂ ਗੁਰਮਤਿ ਨਾਲ ਨਹੀਂ ਮਿਲਦੀਆਂ, ਇਹ ਸਰਾਪੇ ਹੋਏ ਨਹੀਂ ਸਨ, ਇਹ ਬਖਸ਼ੇ ਹੋਏ ਸੰਸਾਰ ਦੇ ਵਾਹਿਗੁਰੂ ਨੇ ਭੇਜੇ, ਔਰ ਉਹਨਾਂ ਕੁਲਾਂ ਵਿੱਚ ਭੇਜੇ ਜਿਨ੍ਹਾਂ ਨੂੰ ਲੋਕ ਕੀੜੇ ਮਕੌੜੇ ਸਮਝ ਕੇ ਪੈਰਾਂ ਥੱਲੇ ਉਤਾਰਦੇ ਸੀ, ਸ਼ੂਦਰ ਕਹਿ ਕੇ ਦਰਕਾਰਦੇ ਸੀ। ਭਗਤ ਨਾਮਦੇਵ ਵਰਗਿਆਂ ਨੂੰ ਧੱਕੇ ਮਾਰੇ ਨਾ, ਪਰਮੇਸ਼ਰ ਨੇ ਵੱਡੇ ਵੱਡੀਆਂ ਉੱਚੀਆਂ ਜਾਤਾਂ ਵਾਲੇ ਜਿਹੜੇ ਸੀ ਇਹਨਾਂ ਦੇ ਚਰਨਾਂ ਤੇ ਝੁਕਾ ਦਿੱਤੇ। ਜਾਤ ਕਰਕੇ ਕੋਈ ਵੱਡਾ ਨਹੀਂ, ਧਨ ਕਰਕੇ ਕੋਈ ਵੱਡਾ ਨਹੀਂ, ਵੱਡਾ ਕੌਣ ਹੈ? ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਰਾਜਾ ਸਗਲੀ ਸਿਸ਼ਟ ਕਾ ਹਰ ਨਾ ਮਨ ਪਿੰਨਾ। ਓ ਮਨ ਹਰੀ ਦੇ ਨਾਮ ਨਾਲ ਰਤਿਆ, ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਰਤਿਆ, ਰਾਜਾ ਸਾਰੀ ਦੁਨੀਆ ਦਾ,
ਹਰੀ ਦੇ ਨਾਮ ਨਾਲ ਰਤਿਆ, ਰਾਜਾ ਸਾਰੀ ਦੁਨੀਆ ਦਾ, ਮਨ ਹਰੀ ਦੇ ਨਾਮ ਨਾਲ ਰਤਿਆ, ਰਾਜਾ ਸਾਰੀ ਦੁਨੀਆ ਦਾ।
ਖੰਡੇ ਬਾਟ ਦਾ ਅਮਰ ਛਕਿਆ ਗੁਰੂ ਦੇ ਪੰਜ ਪਿਆਰੇ, ਉਹਨਾਂ ਪ੍ਰੇਮੀਆਂ ਨਾਲ ਸਤਿਗੁਰ ਹਜ਼ੂਰੀ ਵਿੱਚ ਆਏ ਨੇ ਸਾਰੇ ਪ੍ਰੇਮੀ, ਉਹਨਾਂ ਦੀ ਖੁਸ਼ੀ ਜਕਾਰਾ ਛੱਡੋ।
ਸ੍ਰੀ ਅਕਾਲ
ਵੱਡਿਆਂ ਭਾਗਾਂ
ਵਾਲੇ, ਸ੍ਰੀ ਅਕਾਲ
ਰਾਜਾ ਸਗਲੀ ਸਿਸ਼ਕਾ ਹਰ ਨਾਮ ਮਨ ਭਿੰਨਾ। ਪਰਮੇਸ਼ਰ ਵਾਹਿਗੁਰੂ ਨੇ ਵੱਡੇ ਵੱਡੇ ਉਹਨਾਂ ਦੇ ਚਰਨਾਂ ਤੇ ਝੁਕਾ ਦਿੱਤੇ ਕਿ ਜਾਤ ਪਾਤ ਧਨ ਪਦਾਰਥਾਂ ਕਰਕੇ ਕੋਈ ਵੱਡਾ ਨਹੀਂ, ਵੱਡਾ ਹੈ ਨਾਮ ਕਰਕੇ। ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਚਹੁ ਕੁੰਟ ਮਾਨੈ, ਉਹ ਆਪਣੀ ਕਿਰਤ ਕਰਕੇ ਨਿਰਵਾਹ ਕਰਦੇ ਰਹੇ। ਭਗਤ ਕਬੀਰ ਜੀ ਭਾਵੇਂ ਰਾਜੇ ਸੇਵਕ ਬਣ ਗਏ ਪਰ ਕੱਪੜਾ ਬੁਣ ਕੇ ਆਪਣੇ ਪਰਿਵਾਰ ਨੂੰ ਪਾਲਦੇ ਸੀ। ਨਾਮਦੇਵ ਜੀ ਚੰਦੇ ਛਾਪਦੇ, ਛੱਡਿਆ ਨਹੀਂ ਕੰਮ ਆਪਣਾ। ਭਾਵੇਂ ਤਰਲੋਚਨ ਜੀ ਨੂੰ ਇਹ ਭਰਮ ਹੋ ਗਿਆ ਵੀ ਇਹ ਸੰਤ ਇਹ ਭਗਤ ਕਿਵੇਂ ਹੋ ਗਿਆ, ਪਰ ਉਹਦਾ ਜਵਾਬ ਬਾਣੀ ਵਿੱਚ ਮਿਲਿਆ। ਭਗਤ ਕਬੀਰ ਜੀ ਦਿੰਦੇ ਨੇ, ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਚੀਨ ਰੰਜਨ ਨਾਮ। ਭਗਤ ਰਵਿਦਾਸ ਜੀ ਦੇ ਸੇਵਕ ਰਾਜੇ ਤੇ ਅਮੀਰ, ਪਰ ਭਗਤ ਰਵਿਦਾਸ ਜੀ ਜੋੜੇ ਗੰਢ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ। ਇਸ ਕਰਕੇ ਜਿਹੜੇ ਆਪਣੀ ਕਿਰਤ ਕਰਦੇ, ਮੈਂ ਬੇਨਤੀ ਕਰ ਰਿਹਾ ਸੀ, ਮਹਾਂਪੁਰਸ਼ਾਂ ਨੇ ਕਿਰਤ ਕੀਤੀ ਹੈ, ਕਿਰਤ ਕਰਨਾ ਨਾਮ ਜਪਣਾ ਮਨ ਛਕਣਾ, ਚਾਹੇ ਸਰਵਿਸ ਕੀਤੀ ਚਾਹੇ ਫਾਰਮ ਦਾ ਕੰਮ ਕੀਤਾ। ਐਸਾ ਜੀਵਨ ਜੇ ਸਿੰਧ ਵਿੱਚ ਗਏ ਕਿਰਤ ਕੀਤੀ, ਨਾਲ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਤੇ ਉੱਥੇ ਊਚ ਨੀਚ ਦਾ ਜਿਹੜਾ ਸਵਾਲ ਸੀ ਨਾ ਉਹ ਖਤਮ ਕੀਤਾ। ਇੱਕ ਅਮਰ ਸ਼ਕਤ ਤੋਂ ਪਹਿਲਾਂ ਜਿਹੜਾ ਸ਼ੂਦਰ ਯਾਤਰਾ ਸੰਬੰਧ ਰੱਖਦਾ ਸੀ ਨਾ, ਉਹਨੇ ਕਿਹਾ ਜੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਮਹਾਂਪੁਰਸ਼ ਜਦ ਗਏ ਤੇ ਅੰਦਰ ਪ੍ਰਸ਼ਾਦਾ ਲੈ ਕੇ ਗਿਆ, ਜੀ ਇੱਥੇ ਅੰਦਰ ਆ ਜਾਓ। ਮਹਾਂਪੁਰਸ਼ ਕਹਿੰਦੇ ਕੀ ਗੱਲ, ਕਹਿੰਦੇ ਜੀ ਜੱਟ ਦੇਖ ਲੈਣਗੇ। ਮਹਾਂਪੁਰਸ਼ ਕਹਿੰਦੇ ਬਿਲਕੁਲ ਨਹੀਂ, ਅਸੀਂ ਡਰ ਵਾਲਾ ਨਹੀਂ ਛਕਣਾ, ਅਸੀਂ ਬਾਹਰ ਵਿਹੜੇ 'ਚ ਬਹਿ ਕੇ ਛਕਣਾ ਸਾਰੇ ਦੇਖਣ। ਜਦ ਉਸ ਗਰੀਬ ਸਿੱਖ ਦੇ ਘਰ ਪ੍ਰਸ਼ਾਦਾ ਛਕਿਆ ਤੇ ਜੱਟਾਂ ਨੇ ਦੇਖਿਆ ਵੀ ਇਹ ਕੀ ਕੀਤਾ। ਬਾਬਾ ਜੀ ਨੇ ਪੰਚਾਇਤ ਇਕੱਠੀ ਹੋਈ, ਇਹਦਾ ਬਾਈਕਾਟ ਕਰ ਦਿਓ, ਇਹ ਜੱਟ ਹੋ ਕੇ ਕਿਹਨਾਂ ਦੇ ਘਰ ਪ੍ਰਸ਼ਾਦਾ ਛਕਦੇ, ਕਿਉਂਕਿ ਜਾਤ ਪਾਤ ਦਾ ਸਵਾਲ ਸੀ। ਪੰਚਾਇਤ ਦੇ ਵਿੱਚ ਬੁਲਾਇਆ ਮਹਾਂਪੁਰਸ਼ਾਂ ਨੂੰ ਤੇ ਉਹ ਜਿਹੜੇ ਗਰੀਬ ਬੈਠੇ ਰਸਤੇ 'ਚ ਰੋ ਰਹੇ ਹੈ, ਸਾਡੇ ਕਰਕੇ ਅੱਜ ਤੁਹਾਡਾ ਵੀ ਬਾਈਕਾਟ ਹੋਣਾ। ਮਹਾਂਪੁਰਸ਼ ਕਹਿੰਦੇ ਸਾਨੂੰ ਤੇ ਖੁਸ਼ੀ ਹੈ ਤੇ ਤੁਸੀਂ ਰੋਂਦੇ ਕਿਉਂ ਹੋ, ਦੇਖੋ। ਕਿਉਂਕਿ ਜਿਹੜਾ ਰੱਬ ਨਾਲ ਜੁੜਿਆ ਨਾ ਉਹਨੂੰ ਕੀ ਫਰਕ ਪੈਂਦਾ, ਚਾਹੇ ਸਾਰਾ ਸੰਸਾਰ ਇੱਕ ਪਾਸੇ। ਆਮ ਪੜ੍ਹਨੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸੇ, ਕੀ ਪ੍ਰਵਾਹ ਰੱਬ ਦੇ ਬੰਦਿਆਂ ਨੂੰ। ਰੰਗ ਹੱਸੇ ਰੰਗ ਰੋਵੈ, ਚੁੱਪ ਹੀ ਕਰ ਜਾਹੇ ਪ੍ਰਵਾਹ ਰਾਹੀਂ ਕਿਸੇ ਕੇਰੀ ਬਾਜ ਸੱਚੇ। ਕਹਿੰਦੇ ਜੀ ਮੈਂ ਸੇਵਾ ਕਰ ਦੂੰ ਨਿਸ਼ਾਨ ਸਾਹਿਬ ਦੀ, ਮੇਰੇ ਘਰ ਪੋਤਰਾ ਹੋ ਜਾਏ। ਮਹਾਂਪੁਰਸ਼ ਕਹਿੰਦੇ ਭਾਵਨਾ ਹੁੰਦੀ ਹੈ, ਜੇ ਐ ਸੇਵਾ ਹੋਣ ਲੱਗੇ ਤੇ ਫਿਰ ਤੇ ਮੀਰ ਬੰਦੇ ਸਾਰੇ ਨਿਸ਼ਾਨ ਸਾਹਿਬ ਲਾ ਦੇਣ, ਗਰੀਬ ਰਹਿ ਜਾਵੇ। ਇਹ ਨਹੀਂ ਗੱਲ, ਇਹ ਭਾਵਨਾ ਹੈ ਪਿਆਰ। ਮਹਾਂਪੁਰਸ਼ ਕਹਿੰਦੇ ਸਾਰਾ ਸੰਸਾਰ ਬਾਈਕਾਟ ਕਰ ਦੇਵੇ, ਕੋਈ ਫਰਕ ਨਹੀਂ। ਕਿਸੇ ਮਹਾਤਮਾ ਦੇ ਸਥਾਨ ਦੇ ਸਾਰੇ ਚੇਲੇ ਚਲ ਕੇ ਭੱਜ ਗਏ, ਦੱਸਿਆ ਕਹਿੰਦੇ ਬਾਬਾ ਜੀ ਇੱਕ ਵੀ ਨਹੀਂ ਰਿਹਾ। ਕਹਿੰਦੇ ਆਨੰਦ ਬਣ ਗਿਆ, ਹੁਣ ਭਗਤੀ ਕਰਾਂਗੇ। ਲੈ ਉਹ ਵਕਤ ਪੈ ਜਾਂਦਾ ਕਿਤੇ ਇੱਕ ਚਲਾ ਜਾਏ ਨਾ, ਇਹਨੂੰ ਕਿਤੋਂ ਲਿਆਓ, ਪਤਾ ਨਹੀਂ ਕੀ ਹੋ ਜਾਏਗਾ। ਉਹ ਰੱਬ ਦੇ ਪਿਆਰਿਆਂ ਦਾ ਭਰੋਸਾ ਰੱਬ ਤੇ ਹੈ, ਕਿਸੇ ਮਨੁੱਖ ਤੇ ਨਹੀਂ। ਕਹਿੰਦੇ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ, ਇੱਥੇ ਕੋਈ ਹੈ। ਜਿਹੜੇ ਜੁੜੇ ਉਸ ਮਾਲਕ ਨਾਲ ਨੇ ਨਾ ਉਹ ਬੇਪਰਵਾਹ ਸਾਧੂ। ਪਰ ਇੱਕ ਬੇਨਤੀ ਕਰਾਂ, ਉਹ ਬੇਪਰਵਾਹ ਹੁੰਦੇ ਆ ਪਰ ਲਾਪਰਵਾਹ ਨਹੀਂ ਹੁੰਦੇ। ਇੱਕ ਹੁੰਦੇ ਲਾਪਰਵਾਹ, ਕਿਸੇ ਦਾ ਖਿਆਲ ਨਹੀਂ, ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ, ਕਿਸੇ ਦਾ ਦੁੱਖ ਦੂਰ ਕਰਨਾ ਨਹੀਂ, ਕਿਸੇ ਦੀ ਸੇਵਾ ਕਰਨੀ ਨਹੀਂ, ਕਿਸੇ ਦਾ ਧਿਆਨ ਧਰਨਾ ਨਹੀਂ, ਭਾਵ ਕਿਸੇ ਦਾ ਦੁੱਖ ਸੁਣਨਾ ਹੀ ਨਹੀਂ, ਤੇ ਕਹਿਣਾ ਸੀ ਬੇਪਰਵਾਹ। ਉਹ ਬੇਪਰਵਾਹ ਨਹੀਂ, ਉਹ ਲਾਪਰਵਾਹ ਹੈ, ਉਹਨੂੰ ਸਿਰਫ ਆਪਣੇ ਨਾਲ ਮਤਲਬ ਹੈ। ਬੇਪਰਵਾਹ ਸਾਧੂ ਜਿਹੜਾ ਹੈ, ਗੁਰਮੁਖ ਪਿਆਰੇ ਜਿਹੜੇ ਨੇ ਬੇਪਰਵਾਹੀ ਦੇ ਵਿੱਚ, ਉਹ ਬੇਪਰਵਾਹ ਨਾਲ ਜੁੜੇ ਨੇ ਨਾ, ਇਹ ਸੰਸਾਰ ਸਾਰਾ ਉਸ ਮਾਲਕ ਦਾ। ਪਿਆਰੇ ਉਹ ਛੋਟੇ ਤੋਂ ਛੋਟੇ ਦਾ ਵੀ ਸਤਿਕਾਰ ਕਰਨਗੇ, ਛੋਟੇ ਤੋਂ ਛੋਟੇ ਨੂੰ ਵੀ ਆਸਰਾ ਦੇਣਗੇ, ਛੋਟੇ ਤੋਂ ਛੋਟੇ ਦਾ ਵੀ ਦੁੱਖ ਸੁਣਨਗੇ। ਉਹ ਲਾਪਰਵਾਹ ਨਹੀਂ, ਬੇਪਰਵਾਹ। ਮਹਾਂਪੁਰਸ਼ ਕਾਰ ਤੇ ਜਾ ਰਹੇ, ਮਾਠ ਖੇੜਾ ਇੱਕ ਨੰਬਰ ਦੁਆਨ ਹੋਇਆ ਤੇ ਮਹਾਂਪੁਰਸ਼ ਜਾ ਰਹੇ ਸੀ ਤੇ ਰਾਤ ਕੱਲ ਸ਼ਾਇਦ ਦਾਸ ਨੇ ਬੇਨਤੀ ਕੀਤੀ ਸੀ, ਇੱਕ ਛੋਟੀ ਬੱਚੀ ਵਾਲ ਖਿਲਰੇ ਬਸਤਰ ਮਾੜੇ ਮੈਲੇ ਕਚਾਲੇ ਗਰੀਬ ਘਰ ਦੀ ਕਾਰ ਦੇ ਨਾਲ ਭੱਜ ਪਈ। ਸੰਤ ਗਿਆਨੀ ਮੋਹਨ ਸਿੰਘ ਵਿੱਚ ਬੈਠੇ ਸੀ, ਦਾਸ ਪਿੱਛੇ ਨਾਲ ਸੀ। ਮਹਾਂਪੁਰਸ਼ਾਂ ਨੇ ਗੱਡੀ ਰੋਕ ਲਈ, ਉਸ ਬੱਚੀ ਨੂੰ ਕੋਲ ਬੁਲਾਇਆ, ਸਿਰ ਤੇ ਹੱਥ ਰੱਖਿਆ, ਬੱਚੀ ਉੱਥੇ ਰੁਕ ਗਈ। ਮਹਾਂਪੁਰਸ਼ ਕਹਿੰਦੇ ਇਹ ਸਾਡਾ ਪਿਆਰ ਮੰਗਦੀ ਸੀ। ਦੇਖੋ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਗਰੀਬ ਨਿਵਾਜ, ਉਹ ਗੁਰੂ ਗਰੀਬ ਨਿਵਾਜ ਹੈ ਤੇ ਗੁਰੂ ਦੇ ਪਿਆਰੇ ਵੀ ਗਰੀਬਾਂ ਨੂੰ ਗਲਾਂ ਨੂੰ ਲਾ ਲੈਂਦੇ ਆ। ਅਮੀਰ ਨਿਵਾਜ ਤੇ ਤੁਹਾਨੂੰ ਦੁਨੀਆਂ ਤੇ ਬਥੇਰੇ ਮਿਲਣਗੇ, ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਦਾ ਘਰ ਹੈ। ਸਾਧੂ ਬੇਪਰਵਾਹ ਨੇ ਪਰ ਲਾਪਰਵਾਹ ਨਹੀਂ। ਇੱਕ ਬੜਾ ਪ੍ਰੇਮੀ ਜਿਹੜਾ ਕਹਿੰਦਾ ਸੀ ਸੰਤ ਸ਼ਬਦ ਜ਼ਬਾਨ ਨਾਲ ਵੀ ਨਹੀਂ ਬੋਲਣਾ, ਸੰਤ ਸ਼ਬਦ ਸਾਧ ਕੌਣ ਹੁੰਦੇ? ਅਮਰੀਕਾ ਇੱਕ ਨਾ ਮਹਾਂਪੁਰਸ਼ਾਂ ਨੂੰ ਪਤਾ ਕੀ ਕਹਿੰਦਾ? ਕਹਿੰਦਾ ਜੀ ਮੈਂ ਕਿਸੇ ਸੰਤ ਨੂੰ ਨਹੀਂ ਮੰਨਦਾ। ਮਹਾਂਪੁਰਸ਼ ਕਹਿੰਦੇ ਭਾਈ ਤੂੰ ਵੀ ਸਾਡੇ ਨਾਲ, ਅਸੀਂ ਵੀ ਕਿਸੇ ਨੂੰ ਨਹੀਂ ਮੰਨਦੇ, ਆ ਜਾ ਆਪਾਂ ਗੱਲ ਕਰ ਲਈਏ। ਹੈ ਢੰਗ ਹੁੰਦਾ ਮਹਾਂਪੁਰਸ਼ਾਂ ਦਾ, ਹਾਜ਼ਰ ਜਵਾਬ। ਤੇ ਜਿਹੜਾ ਕਹਿੰਦਾ ਅਸੀਂ ਨਹੀਂ ਮੰਨਦਾ, ਮੁੜ ਕੇ ਫਿਰ ਆਖੇ ਮੈਂ ਹੁਣ ਸੰਤਾਂ ਨੂੰ ਛੱਡਣਾ ਹੀ ਨਹੀਂ। ਇੱਕ ਕਹਿਣ ਲੱਗਾ ਉਹ ਕਸ਼ਟ ਭਰੀ ਹੈ ਮਹਾਂਪੁਰਖਾਂ ਦੀ। ਮਹਾਂਪੁਰਸ਼ ਘਰ ਵਿੱਚ ਬੈਠੇ ਇੱਕ ਪ੍ਰੇਮੀ ਕਹਿੰਦਾ ਮਹਾਂਪੁਰਸ਼ੋ ਤੁਸੀਂ ਕਹਿੰਦੇ ਹੋ ਵੀ ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੀ ਹੈ ਤੇ ਫਿਰ ਜਿਹੜੇ ਦੇਵੀ ਦੇਵਤੇ ਉਹਨਾਂ ਦੇ ਵਿੱਚ ਵੀ ਰੱਬ ਦੀ ਜੋਤ ਹੈ, ਉਹਨਾਂ ਨੂੰ ਮੰਨਣਾ ਕਿਹੜਾ ਮਾੜਾ? ਦੇਖੋ ਢੰਗ ਬੋਲਣ ਦਾ, ਸਵਾਲ ਕਰਨ ਦਾ ਢੰਗ ਦੇਖੋ। ਕਹਿੰਦੇ ਤੁਹਾਡੇ ਦੀਵਾਨਾਂ ਵਿੱਚ ਅਸੀਂ ਸੁਣਨੇ ਆ ਕਿ ਰੱਬ ਦੀ ਜੋਤ ਸਾਰਿਆਂ 'ਚ ਹੀ ਹੈ, ਤੇ ਜਦੋਂ ਸਾਰਿਆਂ 'ਚ ਤੇ ਦੇਵੀ ਦੇਵਤਿਆਂ ਦੇ ਵਿੱਚ ਵੀ ਹੈ, ਉਹਨਾਂ ਨੂੰ ਮੰਨਣਾ ਕਿਹੜਾ ਮਾੜਾ? ਤੇ ਮਹਾਂਪੁਰਸ਼ ਕਹਿੰਦੇ ਮਹਾਂਪੁਰਸ਼ਾਂ ਨਾ ਬੋਲਣ ਤੇ ਮੌਜ ਉਹਨਾਂ ਦੀ, ਪਰ ਉਹਨਾਂ ਨੇ ਕਿਤੋਂ ਜਵਾਬ ਲੈਣ ਜਾਣਾ ਜਿਹੜੇ ਰੱਬ ਦੇ ਪਿਆਰੇ ਆ? ਚੈੱਕ ਹੋਈ ਹੈ ਮਹਾਂਪੁਰਸ਼ ਪਤਾ ਕੀ ਕਹਿੰਦੇ? ਕਹਿੰਦੇ ਉਹ ਜੋਤ ਤੇ ਫਿਰ ਤੇਰੇ ਵਿੱਚ ਵੀ ਹੈ। ਵੇਖੋ ਮਹਾਂਪੁਰਸ਼ ਕਹਿੰਦੇ ਰੱਬ ਦੀ ਜੋਤ ਤੇਰੇ ਵਿੱਚ ਵੀ ਹੈ, ਤੈਨੂੰ ਦੇਵੀ ਦੇਵਤਿਆਂ ਦੇ ਮਗਰ ਜਾਣ ਦੀ ਕੀ ਲੋੜ ਹੈ? ਆਪਣੇ ਅੰਦਰ ਦੀ ਖੋਜ ਕਰ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਘੰਟਾ ਬਚਨ ਤੇ ਕੀਤੇ ਮਹਾਂਪੁਰਸ਼ਾਂ ਨੇ, ਉਹ ਰਿਕਾਰਡ ਹੈ। ਪਹਿਲਾਂ ਬਚਨ ਆਉਂਦਾ ਜਿਹੜਾ ਦਾਸ ਨੇ ਕੀਤਾ, ਫਿਰ ਬਚਨ ਉੱਤੇ ਮਹਾਂਪੁਰਸ਼ ਕਰਦੇ। ਐਸੇ ਮਹਾਂਪੁਰਸ਼ ਦਾਸ ਸਰਬੱਤ ਸਰਬੱਤ ਦਾ ਭਲਾ ਮੰਗਣ ਵਾਲੇ ਔਰ ਜਾਤ ਪਾਤ ਦਾ ਬੰਧਨਾਂ ਤੋਂ ਆਜ਼ਾਦ ਕਰਨ ਵਾਲੇ। ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ, ਬਾਈਕਾਟ ਹੋ ਜੇ। ਪੰਚਾਇਤ ਵਿੱਚ ਗਏ, ਪੰਚਾਇਤ ਦੇ ਬੜੇ ਬੜੇ ਚੌਧਰੀ ਕਹਿੰਦੇ ਜੀ ਇਹਨਾਂ ਨੇ ਸ਼ੂਦਰ ਦੇ ਘਰ ਲੰਗਰ ਛਕਿਆ, ਪ੍ਰਸ਼ਾਦਾ ਛਕਿਆ, ਬਾਈਕਾਟ ਕਰ ਦਿਓ, ਇਹ ਜੱਟ ਹੋ ਕੇ ਕੀ ਕਰਦੇ ਆ? ਮਹਾਂਪੁਰਸ਼ ਕਹਿੰਦੇ ਹੁਣ ਸਾਨੂੰ ਵੀ ਵਾਰੀ ਦੇ ਦਿਓ। ਮਹਾਂਪੁਰਸ਼ ਕਹਿੰਦੇ ਨਾ ਉਹ ਸ਼ੂਦਰ ਤੇ ਨਾ ਅਸੀਂ ਜੱਟ। ਲੈ ਦੇਖੋ ਆ ਸਾਨੂੰ ਹੁਣ ਕੋਈ ਪੁੱਛੇ ਨਾ, ਅਸੀਂ ਆਪਣੇ ਨਾਂ ਨਾਲ ਜਾਤਾਂ ਲਾਉਂਦੇ, ਕੋਠੀਆਂ ਤੇ ਲਿਖਣੇ ਆਪਣੇ ਨਾਂ ਨਾਲ। ਇੱਥੇ ਹੀ ਬਸ ਨਹੀਂ, ਆਪਾਂ ਤੇ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾ ਦਿੱਤੇ। ਜਾਤਾਂ ਤੋਂ ਕਹਾਂ ਗੋਤਾਂ ਦੇ ਵੀ ਗੁਰਦੁਆਰੇ ਬਣਨੇ ਚੰਗੀ ਗੱਲ ਹੈ, ਗੁਰਦੁਆਰੇ ਬਣਦੇ ਸੰਗਤ ਭਗਤ ਵਾਸਤੇ। ਪਰ ਦੁੱਖ ਉਸ ਵੇਲੇ ਜਦੋਂ ਪੁੱਛੋ ਇਹ ਗੁਰਦੁਆਰਾ ਜੱਟਾਂ ਦਾ, ਆਹ ਗੁਰਦੁਆਰਾ ਸੈਣੀਆਂ ਦਾ, ਆਹ ਗੁਰਦੁਆਰਾ ਹਰੀਜਨਾਂ ਦਾ, ਆਹ ਗੁਰਦੁਆਰਾ ਰਾਮਗੜੀਆਂ ਦਾ। ਅਜੇ ਦੇਤਾ ਜਵਾਬ ਦਸਮ ਪਾਤਸ਼ਾਹ ਨੂੰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਜਾਤਾਂ ਗੋਤਾਂ ਚੋਂ ਕੱਢ ਦਿੱਤਾ, ਅਸੀਂ ਤੇਰੇ ਗੁਰਦੁਆਰੇ ਵੀ ਜਾਤਾਂ ਤੇ ਬਣਾ ਦਿੱਤੇ ਆ, ਅਸੀਂ ਆ ਗੁਰੂ ਦੇ ਸਿੱਖ। ਕਿਹੜਾ ਜਿਹੜਾ ਸਾਨੂੰ ਆਖੇ ਤੁਸੀਂ ਸਿੱਖ ਨਹੀਂ? ਕਿਹੜਾ ਜਿਹੜਾ ਸਾਡੀਆਂ ਗਲਤੀਆਂ ਕੱਢੇ ਸਾਨੂੰ ਆਖੇ ਤੁਸੀਂ ਗਲਤ ਚੱਲਦੇ ਹੋ? ਅਸੀਂ ਸੁਣਨ ਨੂੰ ਤਿਆਰ ਨਹੀਂ। ਜਿਹੜੀ ਜਿਲਣ ਵਿੱਚੋਂ ਮਹਾਰਾਜ ਨੇ ਸਾਨੂੰ ਕੱਢਿਆ ਸੀ ਉਸੇ ਜਿਲਣ ਵਿੱਚ ਫਸੇ ਆ। ਮਹਾਂਪੁਰਸ਼ ਕਹਿੰਦੇ ਮੈਂ ਜੱਟ ਨਹੀਂ, ਇਹ ਸ਼ੂਦਰ ਨਹੀਂ, ਮੈਂ ਵੀ ਗੁਰੂ ਦਾ ਸਿੱਖ, ਇਹ ਵੀ ਗੁਰੂ ਦਾ ਸਿੱਖ ਹੈ, ਮੈਂ ਗੁਰਸਿੱਖ ਦੇ ਘਰ ਪ੍ਰਸ਼ਾਦਾ ਛਕਿਆ। ਜੇ ਤੁਸੀਂ ਗੱਲ ਸ਼ੂਦਰ ਦੀ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੋਦ ਵਿੱਚ ਭਗਤ ਕਬੀਰ ਜੀ ਬੈਠੇ, ਭਗਤ ਨਾਮਦੇਵ ਜੀ ਬੈਠੇ, ਭਗਤ ਰਵਿਦਾਸ ਜੀ ਬੈਠੇ ਨੇ, ਉੱਥੇ ਭਗਤ ਬੀਬਾ ਜੀ ਵੀ ਬੈਠੇ ਹੈ। ਜਿਹਨਾਂ ਦੀ ਕੋਈ ਜੇ ਪਹਿਲੀਆਂ ਜਾਤਾਂ ਲਈਏ, ਬ੍ਰਾਹਮਣ ਉੱਥੇ, ਛਤਰੀ ਉੱਥੇ, ਸ਼ੂਦਰ ਉੱਥੇ, ਸਾਰੇ ਇਕੱਠੇ ਬੈਠੇ ਹੈ। ਕੱਢ ਕੇ ਦਿਖਾਓ ਫਿਰ, ਉੱਥੇ ਕੋਈ ਬ੍ਰਾਹਮਣ ਨਹੀਂ, ਉੱਥੇ ਕੋਈ ਸ਼ੂਦਰ ਨਹੀਂ, ਉੱਥੇ ਇੱਕੋ ਹੀ ਹੈ। ਜਦੋਂ ਐਸੇ ਬਚਨ ਕੀਤੇ ਮਹਾਂਪੁਰਸ਼ ਕਹਿੰਦੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਸੁਣੋ। ਮੇਰੇ ਸਤਿਗੁਰ ਕਹਿੰਦੇ ਨੇ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ, ਜਿਨਕੀ ਲਿਖਿਆ ਪਤ ਪਵੈ ਚੰਗੇ ਸਹੀ ਕਹਿ। ਉੱਥੇ ਅਮਲਾਂ ਦੇ ਹੋਣਗੇ ਨਵੇੜੇ ਨਹੀਂ ਹੋ ਪ੍ਰਸ਼ਾਦੀ ਦੇਗ ਬਣਾ ਕੇ ਦਾਸ ਕਰਕੇ ਉਹਨਾਂ ਦੇ ਹੱਥੋਂ ਸਭ ਦੇ ਵਿੱਚ ਵਰਤਾ ਦਿੱਤੀ। ਐਸੇ ਮਹਾਂਪੁਰਸ਼ ਹੁਣ ਸਮਾਂ ਕਾਫੀ ਹੋ ਗਿਆ, ਜੇ ਰਾਤ ਨੂੰ ਸਮਾਂ ਹੋਇਆ ਤੇ ਫਿਰ ਅਗਲੀ ਬੇਨਤੀ ਕੀਤੀ ਜਾਏਗੀ। ਸੋ ਇਹ ਸਵਾਗਮ ਹੁਣ ਅਰਦਾਸ ਨਹੀਂ ਹੋਣੀ, ਇਹ ਚੱਲਦਾ ਰਹਿਣਾ। ਸ਼ਾਮ ਨੂੰ ਰਹਿ ਰਸ ਹੋ ਕੇ ਅਰਦਾਸ ਹੋ ਕੇ ਫਿਰ ਚੱਲਦਾ ਰਹੇਗਾ। ਇਸ ਕਰਕੇ ਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਸਾਰੀ ਸੰਗਤ ਨੂੰ ਵੀ ਨਮਸਕਾਰ ਕਰਦਾ, ਜੋ ਵੀ ਆਪ ਜੀ ਚੱਲ ਕੇ ਆਏ ਹੋ ਇੱਥੇ ਕੋਈ ਇੰਤਜ਼ਾਮ ਨਹੀਂ ਦੇਖੋ। ਜੇ ਕਿਸੇ ਦਾ ਰਹਿਣ ਦਾ ਕੀਤਾ 5 ਕਿਲੋਮੀਟਰ ਤੇ 10 ਕਿਲੋਮੀਟਰ ਤੇ, ਬਹੁਤ ਸਾਰੇ ਪ੍ਰੇਮੀ ਇੱਥੇ ਪਰਾਲੀ ਤੇ ਹੀ ਪੈ ਕੇ ਥੱਲੇ ਪੈ ਕੇ ਵੀ ਥੋੜ੍ਹਾ ਜਿਹਾ ਆਰਾਮ ਕਰਨਾ, ਫਿਰ 4 ਵਜੇ ਆਸਾ ਦੀ ਵਾਰ ਚ ਆਉਣਾ। ਔਰ ਤੁਸੀਂ ਹੈਰਾਨ ਹੋ ਜਾਓਗੇ, ਇੱਥੋਂ ਵਾਲੇ ਨਹੀਂ ਅਮਰੀਕਾ ਚ ਰਹਿਣ ਵਾਲੇ ਪ੍ਰੇਮੀ ਨਹੀਂ, ਜੇ ਅਸੀਂ ਇੱਥੇ ਗੁਜ਼ਾਰਾ ਇੱਥੇ ਪੈ ਜਾਂਦੇ ਕੀ ਜਾਣਿਆ। ਦੇਖੋ ਕਹਿੰਦੇ ਕੋਠੀਆਂ ਚ ਪੈ ਪੈ ਕੇ ਬੜਾ ਦੇਖ ਲਿਆ, ਸਾਨੂੰ ਇੱਥੇ ਆਨੰਦ। ਇਹ ਪਿਆਰ ਹੈ ਨਾ, ਪਿਆਰ ਦੇ ਵਿੱਚ ਪਰਾਲੀ ਤੇ ਪੈ ਕੇ ਵੀ ਤੁਸੀਂ ਕੋਠੀਆਂ ਨੂੰ ਆਨੰਦ ਜ਼ਿਆਦਾ ਮਾਣ ਰਹੇ ਹੋ। ਤੁਹਾਡੀਆਂ ਸ਼ੀਸ਼ਾਂ ਮਹਾਂਪੁਰਸ਼ਾਂ ਦਾ ਪਿਆਰ, ਔਰ ਜਿੰਨੇ ਮਹਾਂਪੁਰਸ਼ ਬੁਲਾ ਰਹੇ ਨੇ ਦਾਸ ਸਭ ਨੂੰ ਸੀਸ ਕਹਾਉਂਦਾ। ਰਾਤ ਦਾ ਹੁਣ ਹੁਣੀ ਪ੍ਰੋਗਰਾਮ ਚੱਲਦਾ ਰਹਿਣਾ, ਰਾਤ ਦਾ ਪ੍ਰੋਗਰਾਮ ਭਾਈ ਜਸਵੰਤ ਸਿੰਘ ਦੱਸ ਦੇਣਗੇ, ਕੱਲ ਦਾ ਵੀ ਦੱਸ ਦੇਣਗੇ। ਇੱਕ ਬੇਨਤੀ ਹੈ ਕਿ ਸਵੇਰੇ ਆਸਾ ਦੀ ਵਾਰ 4 ਤੋਂ 6 ਤੋਂ 7 ਦਾਸ ਕਥਾ ਕਰਦਾ, ਰੋਜ਼ ਬੇਨਤੀਆਂ ਕਰਦਾ, ਗੁਰਮੁਖੀਆਂ ਵਿਚਾਰਾਂ ਕਰੀਬ 7:15 ਅਰਦਾਸ ਹੁੰਦੀ ਤੇ ਸਵੇਰੇ 7:15 ਕਾਕਾ ਸਤ ਸਰੂਪ ਸਿੰਘ ਜੋ ਤੁਹਾਡਾ ਬੱਚਾ ਹੈ ਸੰਗਤ ਦਾ, ਮਹਾਂਪੁਰਸ਼ਾਂ ਦੇ ਬਚਨ ਨਾਲ ਸੰਗਤ ਨੇ ਅਰਦਾਸ ਕੀਤੀ ਸੀ, ਸਤਿਕਾਰਯੋਗ ਬੀਜੀ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਉਸ ਵੇਲੇ ਬਚਨ ਕੀਤਾ ਤੇ ਨਾਮ ਹੀ ਮਹਾਂਪੁਰਸ਼ਾਂ ਨੇ ਰੱਖੇ ਸੀ। ਮੈਂ ਸਵੇਰੇ ਬੇਨਤੀ ਕਰ ਰਿਹਾ ਸੀ, ਬੇਟਾ ਸਤਨਾਮ ਸਿੰਘ ਦਾ ਨਾਂ, ਦਾਦੀ ਜੀ ਸਾਡੇ ਮਾਤਾ ਜੀ, ਵੀ ਮੇਰੇ ਘਰ ਜਿਹੜਾ ਪਹਿਲਾ ਕੋਈ ਵੀ ਪੋਤਰਾ ਪੋਤਰੀ ਕੋਈ ਹੋਣ, ਮੈਂ ਤੇ ਸਤਨਾਮ ਨਾਂ ਰੱਖਣਾ। ਅਸੀਂ ਆਖਿਆ ਵੀ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਰੱਖਿਆ ਜਾਣਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਜੋ ਬਚਨ ਆ ਗਿਆ ਮੈਨੂੰ ਮਨਜ਼ੂਰ ਹੈ, ਪਰ ਮੈਨੂੰ ਭਰੋਸਾ ਪਰ ਮੈਂ ਸਤਨਾਮ ਹੀ ਰੱਖਣਾ। ਤੇ ਜਦ ਅਰਦਾਸ ਹੋਈ ਗੁਰੂ ਗ੍ਰੰਥ ਸਾਹਿਬ ਅੱਗੇ ਤੇ ਉਸ ਵੇਲੇ ਹੁਕਮਨਾਮਾ ਆਇਆ, ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਉਹਨਾਂ ਦੀ ਭਾਵਨਾ ਸੀ, ਨਾ ਸਤਨਾਮ ਸਿੰਘ ਰੱਖਿਆ। ਛੋਟੀ ਬੇਟੀ ਜਸਵੰਤ ਕੌਰ, ਇਹ ਭਾਈ ਗੁਰਦੀਪ ਸਿੰਘ ਦੇ ਬੇਟਾ ਦੇ ਬੇਟੇ, ਅੱਜ ਭਾਈ ਸਤਨਾਮ ਸਿੰਘ ਨੇ ਇੱਥੇ ਕੀਰਤਨ ਕੀਤਾ। ਕਾਕਾ ਸਤ ਸਰੂਪ ਸਿੰਘ, ਸਤਪ੍ਰੀਤ ਕੌਰ ਤੇ ਕਾਕਾ ਅਮਨਪ੍ਰੀਤ ਸਿੰਘ, ਇਹ ਨਾਂ ਸਾਰੇ ਮਹਾਂਪੁਰਸ਼ਾਂ ਨੇ ਰੱਖੇ। ਸੋ ਉਹ ਬੱਚੇ ਦਾ ਇੱਥੇ ਸਵੇਰੇ ਜਿਵੇਂ ਪੰਜਾਬੀ ਜਿਵੇਂ ਕੁੜਮਾਈ ਕਹਿੰਦੇ ਆ, ਮੰਗਣੀ, ਸੰਗਤ ਦੇ ਵਿੱਚੋਂ ਹੀ ਪਰਿਵਾਰ ਹੈ, ਅਜਨਾਲੇ ਰਹਿੰਦੇ ਨੇ, ਬਟਾਲੇ ਵਾਲੇ ਫੌਜੀ ਸਾਹਿਬ ਬਹੁਤ ਦੇਰ ਤੋਂ ਆਉਂਦੇ, ਆਪ ਜੀ ਜਾਣਦੇ। ਇਹ ਸਤਿਸ੍ਰੀ ਸ੍ਰੀ ਛੋਟਾ ਜਿਹਾ ਸ੍ਰੀ ਦੁਆਰਾ ਸਾਹਿਬ ਤੇ ਸਮਾਗਮ ਸਿੱਧੇ ਛੋਟੇ ਬੱਚੇ ਭੱਜਦੇ ਆ ਕਿ ਕਾਬੂ ਨਾ ਆਵੇ, ਤੇ ਮੈਂ ਸਮਾਗਮ ਸੀ, ਮੈਂ ਕਿਹਾ ਫੌਜੀ ਸਾਹਿਬ ਇਉਂ ਕਰੋ ਆਨਾ, ਅਸੀਂ ਅੱਧੇ ਨਾ ਕਿਸੇ ਬੱਚੇ ਦਾ ਨਾਂ ਨੀ ਅੱਧਾ ਰੱਖਿਆ, ਮੈਂ ਸਤਿਸ੍ਰੀ ਸਿੰਘ ਨੂੰ ਫੜ ਕੇ ਨਾ ਇਹਦੀ ਮੰਮੀ ਕੋਲ ਛੱਡਦਾ। ਹੁਣ ਇਹ ਤੇਜ਼ ਦੌੜਦਾ ਸੀ, ਮੈਂ ਕਿਹਾ ਇਹਨੂੰ ਫੌਜੀ ਫੜ ਸਕਦਾ, ਉਹ ਮੈਂ ਤੇ ਕਿਹਾ ਸੀ ਵੀ ਫੜ ਕੇ ਇਹਦੀ ਮੰਮੀ ਦੇ ਦੀ, ਉਹ ਕਹਿੰਦੇ ਅਸੀਂ ਜਦੋਂ ਫੜਿਆ ਸੀ ਆਪਣੇ ਬਣਾ ਲਿਆ ਉਦੋਂ ਦਾ, ਕਹਿੰਦੇ ਸੀ ਆਪਣੇ ਪੁੱਤ ਬਣਾ ਲਿਆ ਉਸ ਵੇਲੇ ਦਾ ਹੀ, ਮੈਂ ਤੇ ਕਿਹਾ ਵੀ ਫੜ ਕੇ ਇਹਦੀ ਮੰਮੀ ਕੋਲ ਛੱਡ ਦੀ, ਤੇ ਉਹ ਕਹਿੰਦੇ ਅਸੀਂ ਤੇ ਜਦੋਂ ਦਾ ਫੜਿਆ ਉਦੋਂ ਦਾ ਹੀ ਇਹਨੂੰ ਆਪਣਾ ਬਣਾ ਲਿਆ ਸੀ ਕਹਿੰਦੇ। ਸੋ ਉਸ ਪਰਿਵਾਰ ਦੀ ਬੱਚੀ ਹੈ। ਸੋ ਇੱਥੇ ਸਵੇਰੇ ਸਾਰੇ ਮਹਾਂਪੁਰਸ਼ ਨੂੰ, ਸਾਰੇ ਮਹਾਂਪੁਰਸ਼ਾਂ ਨੂੰ ਬੇਨਤੀ ਹੈ, ਸੰਗਤ ਨੂੰ ਬੇਨਤੀ ਹੈ, ਕਿਉਂਕਿ ਵਿਚਾਰਾਂ ਕਈ ਹੋਈਆਂ, ਜੇ ਯੂਪੀ ਪ੍ਰੋਗਰਾਮ ਕਰਨੇ ਆ ਸਾਰੀਆਂ ਸੰਗਤਾਂ ਉੱਥੇ ਨਹੀਂ ਜਾ ਸਕਦੀਆਂ, ਅੱਗੋਂ ਪਿੱਛੋਂ ਕਰਨੇ ਸਾਰੇ ਇਕੱਠੇ ਨਹੀਂ ਹੋ ਸਕਦੇ, ਇਹ ਵੀ ਵਿਚਾਰਾਂ ਹੋਈਆਂ ਵੀ ਕੁਛ ਅੱਡ ਪ੍ਰੋਗਰਾਮ ਹੀ ਕਰ ਦਿੱਤਾ ਜਾਵੇ, ਜਿਹੜਾ 100-200 ਨੂੰ ਉੱਥੇ ਚਾਹ ਪਾਣੀ ਮਠਿਆਈ ਖਵਾ ਦਿੱਤੀ ਜਾਵੇ। ਮੈਂ ਕਿਹਾ ਭਾਈ ਇਹ ਆਪਣੇ ਕੋਲ ਨਹੀਂ ਆਉਣਾ, ਜਾਂ ਤਾਂ ਅੰਦਰ ਵੜ ਕੇ 2-4 ਜਣੇ ਜੋ ਮਰਜ਼ੀ ਕਰ ਲਓ, ਸਿੱਧੀ ਗੱਲ ਹੈ, ਬਸ 2 ਜਣੇ ਉੱਧਰ 2 ਜਣੇ ਉੱਧਰ, ਇਹ ਤਾਂ ਮੈਨੂੰ ਮਨਜ਼ੂਰ ਹੈ, ਸਾਡਾ ਤਾਂ ਪਰਿਵਾਰ ਹੀ ਬਹੁਤ ਵੱਡਾ, ਅਤੇ ਗੁਰੂ ਜੀ ਸਿੱਖ ਤੇ ਬੇਨਤ ਹੈ। ਖੀਰ ਕਹਿੰਦੇ ਵੀ ਤੁਸੀਂ ਕੀ ਚਾਹੁੰਦੇ ਹੋ, ਮੈਂ ਕਿਹਾ ਮੈਂ ਇੱਕੋ ਹੀ ਚਾਹੁੰਦਾ ਵੀ ਸੰਗਤ ਦੀ ਅਸੀਸ ਤੇ ਅਰਦਾਸ ਹੋਵੇ। ਅਤੇ ਇੱਥੇ ਜਦੋਂ ਸਵੇਰੇ ਸੰਗਤ ਦੀ ਅਸੀਸ ਮਿਲੇਗੀ, ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਿਰਪਾ ਕਰਨਗੇ, ਅਤੇ ਸਾਰੀ ਸੰਗਤ ਦੀ ਇੱਥੇ ਚਾਹ ਪਾਣੀ, ਸਾਰੀ ਸੰਗਤ ਨੂੰ ਇਕੱਠਾ ਹੀ ਚਾਹ ਪਾਣੀ, ਉਸੇ ਤਰ੍ਹਾਂ ਸੰਗਤ ਰੂਪ ਵਿੱਚ ਭਾਈ ਸਾਰੇ ਆਪਣਾ। ਸੋ ਹੁਣ ਆਪ ਜੀ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੋ, ਬਾਕੀ ਬੇਨਤੀਆਂ ਭਾਈ ਜਸਵੰਤ ਸਿੰਘ ਜੀ ਕਰਨਗੇ। ਇਹ ਪ੍ਰੋਗਰਾਮ ਚੱਲਦਾ ਰਹਿਣਾ, ਦਾਸ ਕੋਲ ਇੱਕ ਨਹੀਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਸੀਂ ਬਹੁਤਿਆਂ ਨੂੰ ਸਮਾਂ ਵੀ ਨਹੀਂ ਦੇ ਸਕੇ, ਜਗ੍ਹਾ ਵੀ ਰਹਿਣ ਨੂੰ ਨਹੀਂ ਦੇ ਸਕੇ, ਸਭ ਨੇ ਖਿਮਾ ਕਰਨਾ, ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ